ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਛਤਰ ਚਵਰ ਤਖਤ ਦੇ ਮਾਲਕ ਨੰਕਾਰ ਸਰੂਪ ਪੋਥੀ ਪਰਮੇਸ਼ਰ ਕਾ ਥਾਨ ਜੋਗੋ ਜੋਗੇ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਫਰਮਾਨ ਬਖਸ਼ਿਸ਼ ਕੀਤਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਅਸ਼ਟਪਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 685 ਤੇ ਸਵਾਏਮਾਨ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਆਪ ਨੂੰ ਇੱਕ ਪਦਾ ਤੇ ਰਹਾਉ ਦੀ ਪੰਕਤੀ ਦਾ ਪਾਠ ਸਰਵਣ ਕਰਵਾਇਆ ਹੈ। ਵਿਚਾਰ ਆਰੰਭ ਕਰੀਏ, ਮੈਂ ਆਰੰਭਕ ਇੱਕ ਬੇਨਤੀ ਕਰਾਂ। ਕੁਛ ਬੰਦੇ ਐਸੇ ਨੇ ਜਿਹੜੇ ਅੱਗੇ ਅੱਗੇ ਚੱਲਦੇ ਨੇ, ਕੁਛ ਪਿੱਛੇ ਚੱਲਦੇ ਨੇ, ਸਾਰੇ ਅੱਗੇ ਚੱਲਣ ਜੋਗੇ ਨਹੀਂ। ਔਰ ਬੰਦਿਆਂ ਦੀ ਗੱਲ ਹੀ ਨਹੀਂ, ਇਹ ਪਸ਼ੂ ਪੰਖੀਆਂ ਵਿੱਚ ਵੀ ਹੈ। ਕੂਜਾਂ ਦੀ ਡਾਰ ਵੇਖੋ, ਇੱਕ ਅੱਗੇ ਉੱਡਦੀ ਹੈ ਤੇ ਪਿੱਛੇ ਬਾਕੀ ਉਹਦੇ ਕਤਾਰ ਬਣ ਕੇ ਉੱਡਦੀਆਂ। ਕੀੜੀਆਂ ਨੂੰ ਵੇਖੋ, ਇੱਕ ਕੀੜੀ ਅੱਗੇ ਚੱਲਦੀ ਹੈ ਮਗਰ ਲਾਈਨ ਉਸਦੇ ਮਗਰ ਚੱਲਦੀ ਹੈ। ਇਹਨਾਂ ਨੂੰ ਜਾਨਵਰਾਂ ਨੂੰ ਵੇਖੋ, ਇੱਕ ਭੇਡ ਅੱਗੇ ਚੱਲਦੀ ਹੈ ਬਾਕੀ ਉਸਦੇ ਪਿੱਛੇ, ਇੱਕ ਹਰਨ ਅੱਗੇ ਚੱਲਦਾ ਬਾਕੀ ਪਿੱਛੇ। ਇਸੇ ਤਰ੍ਹਾਂ ਬੰਦਿਆਂ ਦਾ ਹਾਲ ਹੈ। ਹੁਣ ਕੁਛ ਤੇ ਐਸੇ ਨੇ ਜਿਨ੍ਹਾਂ ਨੂੰ ਰੱਬ ਹੀ ਆਗੂ ਬਣਾ ਕੇ ਭੇਜਦਾ, ਜੈਸਾ ਗੁਰੂ ਨਾਨਕ ਦੇਵ ਜੀ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦਾ ਫਿਰ ਘਾਲ ਕਮਾ ਆਈ। ਹਕਸ਼ ਗੁਫਤ ਖੁਦ ਮੁਰਸ਼ਦ ਆਲਮੀ, ਖੁਦਾ ਨੇ ਖੁਦ ਇਹ ਗੱਲ ਆਖੀ, ਮੈਂ ਸਾਰੇ ਜਗਤ ਦਾ ਗੁਰੂ ਬਣਾ ਕੇ ਇਹਨਾਂ ਨੂੰ ਭੇਜੇ, ਇਹ ਜਗਤ ਨੂੰ ਅਗਵਾਈ ਦੇਣਗੇ। ਹਕਸ਼ ਗੁਫਤ ਖੁਦ, ਹਕਸ਼ ਆਖ ਗੁਫਤ ਆਖਿਆ, ਖੁਦ ਆਖਿਆ, ਹਕਸ਼ ਗੁਫਤ ਖੁਦ ਮੁਰਸ਼ਦ ਆਲਮੀ, ਇਹ ਆਲਮ ਦੇ ਮੁਰਸ਼ਦ ਨੇ। ਨਜ਼ਾਤਲ ਵਾਲਾ ਰਹਿਮਤੁਲ ਮਜਨਬੀ, ਨਬੀ ਨੇ ਇਹ ਮੁਕਤੀਦਾਤੇ ਨੇ, ਰਹਿਮ ਕਰਨ ਵਾਲੇ ਨੇ। ਪਰ ਬਹੁਤ ਸਾਰੇ ਐਸੇ ਨੇ ਜਿਹੜੇ ਆਪੇ ਹੀ ਬਣ ਬੈਠੇ, ਆਪ ਵੀ ਖੂਹ ਵਿੱਚ ਡਿੱਗਦੇ ਨੇ ਤੇ ਦੂਸਰਿਆਂ ਨੂੰ ਵੀ ਸੁੱਟਦੇ ਨੇ। ਅੰਧਾ ਆਗੂ ਜੇਥੀ ਹੈ ਸਭ ਸਾਥ ਮੁਹਾ, ਉਹਨਾਂ ਨੂੰ ਸ਼ੌਕ ਚੜਿਆ ਹੁੰਦਾ ਕਿ ਮੈਂ ਵੀ ਆਗੂ ਬਣਾ, ਮੈਂ ਵੀ ਲੀਡਰ ਬਣਾ, ਮੈਂ ਵੀ ਨੇਤਾ ਬਣਾ, ਮੈਂ ਗੁਰੂ ਬਣਾ, ਮੈਂ ਰਾਬੀ ਬਣ ਜਾ। ਇੱਕ ਮੈਂ ਦੱਸ ਤਾਂ ਪੜੀ ਔਰ ਹੈਰਾਨ ਹੋਇਆ ਕਿ ਬਹੁਤ ਪੁਰਾਣਾ ਸਮਾਂ, ਇਹ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਦੀ ਗੱਲ ਹੈ, ਚਾਰ ਇਹਦੇ ਖਲੀਫੇ ਸਨ। ਬਾਅਦ ਵਿੱਚ ਖਲੀਫਾ ਉਮਰ ਨੇ ਇੱਕ ਬੰਦੇ ਨੂੰ ਕੈਦ ਕੀਤਾ, ਕਿਉਂਕਿ ਇਸਲਾਮ ਦਾ ਸਿਧਾਂਤ ਇਹ ਬਣ ਗਿਆ ਕਿ ਖਾਤਮੁਲ ਰਸੂਲ, ਖਾਤਮੁਲ ਆਖਰੀ ਆਖਰੀ ਗੁਰੂ ਹਜ਼ਰਤ ਮੁਹੰਮਦ ਸਾਹਿਬ, ਇਸ ਤੋਂ ਬਾਅਦ ਕੋਈ ਨਹੀਂ। ਖਾਤਮੁਲ ਰਸੂਲ ਹਜ਼ਰਤ ਸਾਹਿਬ ਨੇ, ਉਹ ਆਖੇ ਮੈਂ ਹਾਂ, ਵੀ ਮੈਂ ਵੀ ਪੈਗੰਬਰ ਹਾਂ, ਮੇਰੇ ਮਗਰ ਤੁਰੋ। ਹੁਣ ਫੜ ਕੇ ਚਾਰ ਕੁ ਦਿਨ ਭੁੱਖਾ ਰੱਖਿਆ, ਕੋਠੜੀ 'ਚ ਬੰਦ ਕੀਤਾ ਅਤੇ ਕਹਿਣ ਲੱਗੇ ਦਿਮਾਗ ਦਰੁਸਤ ਹੋ ਗਿਆ ਹੋਵੇਗਾ, ਪੁੱਛੋ ਇਹਨੂੰ ਹੁਣ ਕਿਉਂ ਬਾਈ ਹੋਸ਼ ਆਈ। ਕਹਿਣ ਲੱਗਾ ਹੋਸ਼ ਕਾਹਦੀ ਆਈ, ਮੈਨੂੰ ਖੁਦਾ ਨੇ ਭੇਜਿਆ ਤੁਹਾਡੀ ਸੁਧਾਈ ਵਾਸਤੇ, ਮੇਰੇ ਪਿੱਛੇ ਚੱਲੋ, ਪੈਗੰਬਰਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ, ਮੈਨੂੰ ਭੁੱਖਾ ਰੱਖੇ ਆ, ਪਹਿਲੇ ਵੀ ਤਾਂ ਰਹੇ, ਮੈਨੂੰ ਖੁਦਾ ਨੇ ਭੇਜਿਆ। ਇੱਕ ਪਿੱਛੇ ਹੋਰ ਸੀ, ਉੱਚੀ ਆਵਾਜ਼ ਨਾਲ ਕਹਿਣ ਲੱਗਾ, ਉਹ ਬਿਲਕੁਲ ਝੂਠ ਬੋਲਦਾ, ਇਹਦੀ ਗੱਲ ਨਾ ਮੰਨਿਓ ਜੇ, ਮੈਂ ਹਜ਼ਰਤ ਇਬਰਾਹੀਮ ਨੂੰ ਭੇਜਿਆ, ਮੈਂ ਦਾਊਦ ਨੂੰ ਭੇਜਿਆ, ਮੈਂ ਇਸ ਨੂੰ ਭੇਜਿਆ, ਮੈਂ ਹਜ਼ਰਤ ਮੁਹੰਮਦ ਨੂੰ ਭੇਜ, ਇਹਨੂੰ ਤਾਂ ਮੈਂ ਭੇਜਿਆ ਹੀ ਨਹੀਂ। ਸਮਝ ਗਏ ਹੋਵੋਗੇ, ਇੱਕ ਤੇ ਪੈਗੰਬਰ ਬਣਦਾ, ਦੂਸਰਾ ਰੱਬ ਬਣ ਕੇ ਬੈਠਾ, ਉਹ ਕਹਿੰਦਾ ਭੇਜਣ ਵਾਲਾ ਤੇ ਮੈਂ ਹਾਂ, ਇਹਨੂੰ ਤਾਂ ਮੈਂ ਭੇਜਿਆ ਹੀ ਕੋਈ ਨਹੀਂ। ਬਹੁਤ ਸਾਰੇ ਐਸੇ ਹੀ ਨੇ, ਆਗੂ ਬਣੇ, ਥਾਂ ਥਾਂ ਸੰਸਥਾ ਪੈਦਾ ਹੋ ਗਈਆਂ ਔਰ ਮਨੁੱਖ ਨੂੰ ਘੜਨ ਵਾਸਤੇ ਲੱਗ ਗਏ। ਅਸੀਂ ਹੁਣ ਇੱਥੇ ਕਿਸ ਵਾਸਤੇ ਆਉਂਦੇ ਹਾਂ? ਇੱਥੇ ਇਸ ਲਈ ਆਉਂਦੇ ਹਾਂ ਜੀਵਨ ਦੀ ਉਸਾਰੀ ਹੋਵੇ, ਇਹ ਉਸਾਰੀ ਬਾਹਰੋਂ ਨਹੀਂ ਹੋਣੀ। ਇੱਥੇ ਇਹ ਨਹੀਂ ਕਰਨ ਆਉਂਦੇ ਵੀ ਸਿੱਖਣ ਚੱਲੇ ਹਾਂ ਜੀ ਮੇਕਅਪ ਕਿਵੇਂ ਕਰਨਾ, ਨਹੀਂ, ਇੱਥੇ ਮੇਰਾ ਤਨ ਸਵਾਰਨ ਲਈ ਨਹੀਂ, ਇੱਥੇ ਤੇ ਮਨ ਸਵਾਰਨ ਵਾਸਤੇ ਆਉਂਦੇ ਹਾਂ। ਮਨ ਇੰਨਾ ਸਵਰ ਜਾਏ, ਮਨ ਦੀ ਅਵਸਥਾ ਇੰਨੀ ਉੱਚੀ ਹੋ ਜਾਏ ਕਿ ਬੰਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਹੀ ਨਾ ਰਹਿ ਜਾਏ, ਬੰਦਾ ਰੱਬ ਦਾ ਰੂਪ ਹੋ ਜਾਏ। ਉਹਨਾਂ ਨੇ ਆਪ ਹੀ ਕਹਿ ਦਿੱਤਾ, ਇੱਥੇ ਕੀ ਹੁੰਦਾ ਜੇ ਤੇ ਇਹ ਕੁਛ ਕਰਨਾ ਤੇ ਆਓ। ਉਹਨਾਂ ਕਿਹਾ ਨਹੀਂ ਤੇ ਤੁਸੀਂ ਜੋ ਲੈ ਕੇ ਜਾਣਾ ਸੀ ਉਹ ਨਹੀਂ ਲਿਆ, ਘਾਟਾ ਪਿਆ, ਆਓ ਤੇ ਜ਼ਰੂਰ ਛੱਡਣਾ ਨਹੀਂ। ਤਿੱਥੇ ਘੜੀਆ ਸੁਰਤ, ਸੁਰਤ ਦਾ ਅਰਥ ਹੁੰਦਾ ਧਿਆਨ, ਤਿੱਥੇ ਘੜੀਆ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਮਲਕ ਭਾਗੋ ਤੇ ਭਾਈ ਲਾਲੋ ਚ ਫਰਕ ਕੀ ਹੈ? ਬਸ ਮਨ ਦਾ ਹੀ ਫਰਕ ਹੈ, ਹੋਰ ਤੇ ਕੋਈ ਨਹੀਂ। ਸੱਜਣ ਠੱਗ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਕੀ ਫਰਕ ਹੈ? ਮਨ ਦਾ ਫਰਕ ਹੈ, ਮਨ ਚੰਗਾ ਕਿਵੇਂ ਹੋ ਜਾਏ। ਮਨ ਨੂੰ ਹੁਣ ਤੁਹਾਡੇ ਸਾਹਮਣੇ ਨੇ ਪੰਕਤੀਆਂ, ਕੋਈ ਔਖੀ ਗੱਲ ਨਹੀਂ ਵੀ ਮਨ ਨੂੰ ਖੋਤਾ ਵੀ ਆਖਿਆ, ਮਨ ਨੂੰ ਰੱਬ ਵੀ ਆਖਿਆ, ਬਾਣੀ ਵਿੱਚ ਹੀ ਕਿਹਾ। ਖੋਤਾ ਕਿੱਥੇ ਕਿਹਾ? ਮਨ ਖੋਟ ਹਰ ਖੋਟੇ ਮਨ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਤੂੰ ਮਹਾਂ ਉਦਮਾਦਾ, ਖਰਕਾ ਪੈਂਖਰ, ਪੈਂਖਰ ਉਹ ਲੱਤਾਂ ਨੂੰ ਜਦ ਪਰਸਾ ਬੰਨਿਆ ਹੁੰਦਾ, ਖਰਕਾ ਗਧੇ ਦਾ ਪੈਂਖਰ ਤੋਂ ਛੁੱਟਿਆ ਜਾ ਉੱਪਰ ਲੱਦਾ, ਤੇ ਦੂਸਰੇ ਪਾਸੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਅਣਘੜਿਆ ਮਨ ਹੈ ਪਸ਼ੂ ਵਰਗਾ, ਪਸ਼ੂ ਵੀ ਨਹੀਂ ਸੁਣਦਾ। ਭਾਈ ਗੁਰਦਾਸ ਜੀ ਨੇ ਇੱਕ ਬਿੱਤ ਵਿੱਚ ਕਿਹਾ, ਕਹਿੰਦੇ ਨੇ ਫਰਕ ਕੀ ਹੈ ਸਾਡੇ ਵਿੱਚ ਤੇ ਪਸ਼ੂ ਵਿੱਚ? ਕਹਿੰਦੇ ਨੇ ਪਸ਼ੂ ਆ ਮਾਨਖ ਦੇਹ ਅੰਤਰੇ ਅੰਤਰੇ ਇਹ ਸ਼ਬਦ ਸੁਰਤ ਕੋ ਵਿਵੇਕ ਆ ਵਿਵੇਕ ਹੈ। ਪਸ਼ੂ ਹਰੇ ਆਇਓ ਕਹੋ ਸੁਣਿਓ ਅਣ ਸੁਣਿਓ ਕਰੇ ਮਾਨਕ ਜਲਨਮ ਉਪਦੇਸ਼ ਹਿਰਦੇ ਟੇਕ ਹੈ। ਪਸ਼ੂ ਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਸ਼ਬਦ ਸੁਰਤ ਸੁਣ ਸਮਝ ਬੋਲੇ ਬਬੇਕੀ ਨਾ ਪਰਿਆ ਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਹੁਣ ਇਹ ਜਰਜ ਕਰਾਂ ਕਿ ਆਏ ਤੁਸੀਂ ਬਾਹਰੋਂ ਗਲੀ ਚੋਂ, ਕੋਈ ਗਾਂ ਮੱਝ ਜਾਂਦੀ ਪਈ ਹੈ ਤੇ ਉਹਨੂੰ ਆਖਿਆ ਭੈਣ ਗਾਂ ਜਾਂ ਗਊ ਮਾਤਾ ਆ ਗੁਰਦੁਆਰੇ ਚੱਲਣਾ ਮੈਂ ਜਾਣਾ, ਉਹਨੇ ਕੋਈ ਜਵਾਬ ਨਹੀਂ ਦੇਣਾ। ਜਿੱਧਰ ਮੂੰਹ ਹੈ ਉਹ ਚਲੇ ਗਈ ਕਿਉਂਕਿ ਪਸ਼ੂ ਹੈ। ਪਰ ਬੰਦੇ ਨੂੰ ਵੀ ਆਖੀਏ ਗੁਰਦੁਆਰੇ ਜਾਣਾ ਉਹ ਵੀ ਨਾ ਸੁਣੇ, ਕਹਿੰਦੇ ਨੇ ਕੀ ਫਰਕ ਹੋਇਆ। ਸ਼ਬਦ ਸੁਰਤ ਸੁਣ ਸਮਝ ਬੋਲੇ ਬਬੇਕੇ ਨਾ ਤਰ ਅਸ਼ੇਤ ਪਸ਼ੂ ਪੇਤ ਹੂੰ ਮੈਂ ਏਕ ਹੈ। ਉਹ ਸਾਰੀ ਉੱਚੀ ਕਿਵੇਂ ਹੋਵੇ? ਹੁਣ ਉਹ ਸਾਰੀ ਉੱਚੀ ਤਾਂ ਹੋਣੀ ਹੈ ਰਾਜ ਮਿਸਤਰੀ ਠੀਕ ਮਿਲ ਜਾਏ। ਵੇਖੋ ਰਾਜ ਮਿਸਤਰੀ ਆਉਂਦਾ ਉਹ ਦੇ ਕੇ ਸਾਨੂੰ ਕੀ ਜਾਂਦਾ? ਇੱਟਾਂ ਤੁਸੀਂ ਭੱਠੇ ਤੋਂ ਲਿਆਉਂਦੇ ਹੋ, ਸੀਮੈਂਟ ਲਿਆਉਂਦੇ ਹੋ, ਕਰੈਸ਼ਰ ਲਿਆਉਂਦੇ ਹੋ, ਉਹ ਆਪਣਾ ਸਮਾਨ ਲਿਆਉਂਦਾ ਤੇਸੇ ਕਾਂਡੇ ਸੂਤਰ ਲਿਆਉਂਦਾ, ਇਹ ਸਾਰਾ ਕੁਝ ਲਿਆ ਕੇ ਨਾ ਬਣਾ ਕੇ ਤੇ ਫਿਰ ਆਪਣਾ ਸਮਾਨ ਲਪੇਟਦਾ ਪੂਰਾ ਨਾਲ ਲੈ ਜਾਂਦਾ। ਤੁਹਾਨੂੰ ਦੇ ਕੇ ਕੀ ਗਏ ਆ? ਸੂਤਰ ਤੇ ਆਪਣਾ ਲੈ ਗਏ ਆ, ਕਾਂਡੀ ਤੇ ਆਪਣੀ ਲੈ ਗਏ ਆ, ਉਹ ਸਮਾਨ ਉਹ ਲੈ ਗਏ ਆ, ਤੇਸੀ ਜੋ ਲੈ ਕੇ ਆਇਆ ਸੀ ਸਾਰਾ ਲੈ ਗਿਆ, ਪਰ ਤੁਹਾਡੀ ਕੰਧ ਬਣਾ ਗਿਆ। ਗੁਰੂ ਦਾ ਇਹੋ ਕੰਮ ਜੇ ਗੁਰੂ ਸਾਨੂੰ ਦੇ ਕੇ ਕੀ ਜਾਂਦੇ ਨੇ? ਗੁਰੂ ਸਾਡਾ ਜੀਵਨ ਸਿੱਧਾ ਕਰ ਦਿੰਦੇ ਨੇ, ਸਾਡੇ ਜੀਵਨ ਦੀ ਉਸਾਰੀ ਕਰ ਦਿੰਦੇ ਨੇ, ਪਰ ਕੰਧ ਤਾਂ ਬਣੇਗੀ ਜੋ ਜੋ ਕਹਿੰਦਾ ਉਹ ਕਰੀ ਜਾਓ। ਤੇ ਇੱਥੇ ਹੁਕਮ ਰਜ਼ਾ ਵਿੱਚ ਜਿਹੜਾ ਆਵੇਗਾ ਜੀਵਨ ਦਾ ਮਹਲ ਬਣ ਜਾਏਗਾ। ਪਹਿਲੇ ਮਨ ਸੇ ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਨਗਰ ਭਰਿਆ ਸੀ ਸਰੀਰ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੋ ਖੰਡਲ ਖੰਡਾ ਹੈ। ਗੁਰੂ ਨੂੰ ਮਿਲ ਕੇ ਤੋੜ ਦਿੱਤਾ ਇਹਨੂੰ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ। ਹੁਣ ਇਹ ਕੀ ਬਣ ਗਿਆ? ਇੱਕ ਅੰਦਾਜ਼ਾ ਲਾਓ, ਥਾਂ ਤੇ ਉਹ ਹੋਈਏ ਤੇ ਜੇ ਅੰਦਰ ਮੱਸਾ ਰੰਗੜ ਬੈਠਾ ਹੋਵੇ, ਵੇਸ਼ਵਾ ਨੱਚਦੀ ਹੋਵੇ ਤੇ ਕੀ ਹਾਲ ਹੁੰਦਾ? ਕੀਰਤਨ ਹੁੰਦਾ ਹੋਵੇ ਥਾਂ ਉਹੋ ਹੀ ਹੈ, ਹਿਰਦਾ ਉਹੋ ਹੀ ਹੈ। ਕਦੀ ਇੱਥੇ ਮੱਸਾ ਰੰਗੜ ਬੈਠ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਤੇ ਕਦੀ ਗੁਰੂ ਨਾਨਕ ਬੈਠ ਜਾਂਦੇ ਨੇ, ਉਹ ਬੈਠ ਕੇ ਕੀਰਤਨ ਕਰਦੇ ਨੇ। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਮ। ਅਸੀਂ ਹੁਣ ਪਹਿਲੀ ਗੱਲ ਜੇ ਉਸਾਰੀ ਕਰਨੀ ਹੈ ਤੇ ਇੱਕ ਗੱਲ ਸਮਝੀਏ। ਮੈਨੂੰ ਕਈ ਵਾਰੀ ਧਿਆਨ ਆਉਂਦਾ ਤੇ ਮਨ ਭਰ ਆਉਂਦਾ ਉਸ ਵੇਲੇ ਕਿ ਅੱਜ ਕੋਈ ਚੰਗਾ ਕੀਰਤਨੀਆ ਹੋਵੇ ਜਾਂ ਚੰਗਾ ਕਥਾ ਵਾਚਕ ਹੋਵੇ, ਗੱਲ ਸਮਝ ਵਿੱਚ ਆਉਂਦੀ ਹੋਵੇ। ਮਨ ਗਦਗਦ ਹੋ ਜਾਂਦਾ ਬਾਣੀ ਸੁਣ ਕੇ। ਤੇ ਧੰਨ ਗੁਰੂ ਨਾਨਕ ਦੇਵ ਜਦੋਂ ਮਰਦਾਨਾ ਰਬਾਬ ਵਜਾਉਂਦਾ ਹੋਵੇਗਾ, ਤੁਸੀਂ ਆਪ ਕੀਰਤਨ ਕਰਦੇ ਹੋਵੋ ਕਿ ਉਸ ਵੇਲੇ ਕੈਸਾ ਗੰਮੀ ਰਸ ਹੋਵੇਗਾ। ਧੰਨ ਭਾਗ ਨੇ ਜਿਨ੍ਹਾਂ ਨੇ ਸੁਣਿਆ ਹੋਵੇਗਾ, ਪਰ ਲੈਕਣ ਸਮੇਂ ਦੀ ਦੂਰੀ ਨਹੀਂ। ਜੇ ਸਾਡੀ ਸੁਰਤ ਵਿੱਚ ਪਿਆਰ ਹੋਵੇ, ਸ਼ਰਧਾ ਹੋਵੇ, ਇਕਾਗਰਤਾ ਹੋਵੇ, ਧਿਆਨ ਹੋਵੇ, ਅੱਜ ਵੀ ਕੋਈ ਵੀ ਸ਼ਬਦ ਪੜ੍ਹੇ ਤੁਸੀਂ ਇੰਝ ਹੀ ਸਮਝੋਗੇ ਗੁਰੂ ਨਾਨਕ ਹੀ ਬੋਲਦਾ ਪਏ। ਇਹ ਤੇ ਬਹਾਨਾ, ਇਹ ਕਥਾ ਕਰਨ ਵਾਲਾ ਤੇ ਬਹਾਨਾ, ਬਾਣੀ ਤੇ ਮੇਰੇ ਪਾਤਸ਼ਾਹ ਦੀ ਹੈ, ਵਿਚਾਰ ਤੇ ਮੇਰੇ ਸਤਿਗੁਰੂ ਦੀ ਹੈ। ਉਹਨਾਂ ਨੇ ਕਿਹਾ ਭੁਲੇਖਾ ਬੰਦਾ ਖਾ ਜਾਂਦਾ, ਪਹਿਲੀ ਗੱਲ ਇਹ ਕਿ ਗੁਰੂ ਭੁਲੇਖਾ ਕੱਢਦਾ ਜੀਵਨ ਦੀ ਉਸਾਰੀ ਤਾਂ ਹੁੰਦੀ। ਉਹ ਕਹਿੰਦੇ ਨੇ ਵੇਖ, ਵੇਖਣ ਨੂੰ ਖਰਬੂਜਾ ਤੇ ਤੁਮਾ ਇੱਕ ਜੈਸਾ ਦਿਸਦੇ ਨੇ। ਤੁਮਾ ਵੀ ਬੜਾ ਸੋਹਣਾ ਪਰ ਖਰਬੂਜਾ ਖਾ ਆਨੰਦ ਆ ਜਾਂਦਾ ਤੇ ਤੁਮਾ ਜ਼ਰਾ ਮੂੰਹ ਚ ਪਾ। ਤੇ ਖੰਦੜੋ ਕੀ ਭੁੱਲੋ ਤੁਮਾ ਦਿਸਮ ਸੋਹਣਾ, ਅੱਡ ਨਾ ਲਹਿੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਇਹ ਪਛਾਣ ਆ ਜਾਏ ਇਹਦੇ ਨੇ ਹੰਸਿਆ ਆ ਗਿਆ ਦੋ ਪਿਆਸ ਲੱਗੇ ਸੀ ਵੇਖਿਆ ਪਾਣੀ ਹੈ, ਉਹ ਛੱਪੜੇ ਸੀ ਤੇ ਕਲਰਾ ਪਾਣੀ ਸੀ, ਵਿਚਾਰੇ ਚੁੰਝ ਵਿੱਚ ਡੋਬੀ ਆ। ਕਹਿਣ ਲੱਗੇ ਉਹ ਵੀ ਸੁੱਟ ਦਿੱਤਾ ਤੇ ਉੱਡ ਗਏ। ਫਰੀਦਾ ਕੱਲਰ ਕੇਰੀ ਛੱਪੜੀ ਆਏ ਲੱਥੇ ਹੰਝ, ਚਿੰਝੂ ਬੋੜਨ ਨਾ ਪੀਵਣ ਉੱਡਣ ਸੰਧੀ ਡੰਝ। ਪਰ ਜਿਹਨਾਂ ਨੂੰ ਵਿਵੇਕ ਨਹੀਂ ਨਾ ਉਹ ਛੱਪੜੀ ਚ ਹੀ ਗੋਤੇ ਲਾਉਂਦੇ ਰਹਿੰਦੇ ਨੇ, ਉੱਥੇ ਹੀ ਉਹ ਕੱਲਾ ਪਾਣੀ ਪੀਂਦੇ ਰਹਿੰਦੇ ਨੇ। ਇੱਥੇ ਇਹੋ ਬਚਨ ਕਿਹਾ। ਕਹਿੰਦੇ ਨੇ ਕੀ ਇਹ ਵਿਚਾਰਾ ਬਗਲਾ ਸੀ। ਪੁਰਾਤਨ ਗ੍ਰੰਥ ਮੈਂ ਕੁਛ ਐਸੇ ਪੜ੍ਹੇ ਨੇ, ਇੱਕ ਹੀ ਕਰਦੇ ਸਨ, ਸਿਆਣੇ ਵਿਦਵਾਨ ਰੱਖੇ ਹੁੰਦੇ ਸਨ ਰਾਜਿਆਂ ਤੇ ਸ਼ਹਿਜ਼ਾਦਿਆਂ ਨੂੰ ਪੜ੍ਹਾਉਣਾ ਹੁੰਦਾ ਸੀ ਛੋਟੇ ਬੱਚਿਆਂ ਨੂੰ। ਹੁਣ ਬੱਚਿਆਂ ਨੂੰ ਪੜ੍ਹਾਉਣ ਲਈ ਉਹਨਾਂ ਨੇ ਕੀ ਕਰਨਾ, ਜਾਨਵਰਾਂ ਦੇ ਨਾਂ ਲੈ ਕੇ ਪੜ੍ਹਾਈ ਸ਼ੁਰੂ ਕਰਨ। ਉਹਨੇ ਕਹਿਣਾ ਬੇਟਾ ਇੱਕ ਸੀ ਕੱਛੂ ਕੁੰਮਾ, ਇੱਕ ਸੀ ਖਰਖੋਸ਼। ਹੁਣ ਖਰਖੋਸ਼ ਤੇਜ਼ ਤਾਂ ਉੱਡਦਾ, ਕੱਛੂ ਕੁੰਮਾ ਹੌਲੀ ਹੌਲੀ। ਤੇ ਕੱਛੂ ਕੁੰਮੇ ਕਿਹਾ ਆ ਇਕੱਠੇ ਚੱਲੀਏ। ਕਹਿਣ ਲੱਗਾ ਤੇਰਾ ਮੇਰਾ ਕਾਹਦਾ ਸਾਥ, ਮੈਂ ਹਵਾ ਵਾਂਗੂ ਜਾਣਾ ਤੇ ਤੂੰ ਸਹਿਜ ਸਹਿਜ ਤੁਰਨਾ। ਕਹਿੰਦੇ ਨੇ ਅੱਗੇ ਜਾ ਕੇ ਖਰਖੋਸ਼ ਸੌ ਗਿਆ ਤੇ ਕੱਛੂ ਤੁਰਦਾ ਰਿਹਾ। ਕੱਛੂ ਜਿਹੜਾ ਸੀ ਉਹ ਤੇ ਪਹੁੰਚ ਗਿਆ। ਖਰਖੋਸ਼ ਨੂੰ ਕੋਈ ਸ਼ਿਕਾਰੀ ਆਇਆ ਔਰ ਸੁੱਤੇ ਵੇਖ ਕੇ ਫੜ ਕੇ ਲੈ ਗਿਆ। ਬੇਟਾ ਰਾਹ ਠੀਕ ਹੋਵੇ ਤੇ ਹੌਲੀ ਵੀ ਤੁਰੀਏ ਤੇ ਪਹੁੰਚ ਜਾਈਦਾ। ਇਹਦੀ ਪੜ੍ਹਾਉਂਦੇ ਸਨ। ਇਹ ਸਾਨੂੰ ਗੁਰੂ ਨੇ ਵੀ ਇਹ ਢੰਗ ਵਰਤਿਆ। ਹੁਣ ਲਹਿ ਤੇ ਬੰਦਿਆਂ ਦੀ ਗੱਲ। ਕਹਿੰਦੇ ਨੇ ਕਿਆ ਬਗ ਬਪੜਾ, ਬਗਲੇ ਵਰਗਾ ਮਨੁੱਖ ਪਖੰਡੇ ਮਨੁੱਖ, ਕਿਆ ਬਗ ਬਪੜਾ ਛੱਪੜੀ ਨਾ ਆਏ। ਛੱਪੜੀ ਕਿਹੜੀ ਹੈ ਮਾਇਆ ਦੀ, ਕਿ ਬੋਲਦਾ ਝੂਠ, ਧਾਰਮਿਕ ਲਿਬਾਸ ਪਹਿਨਦਾ, ਬਹੁ ਪ੍ਰਪੰਚ ਕਰ ਪਰਧਨ ਲਿਆਵਾ, ਸੁੱਤ ਦਾਰਾ ਪੈ ਆਣ ਲਟਾਵਾ, ਬਾਹਰ ਸੰਤ ਬਣ ਕੇ ਬੈਠ ਕੇ ਹੈ। ਇਹ ਛੱਪੜੀ ਚ ਨਾ ਹੁੰਦਾ ਪਿਆ, ਮਾਇਆ ਦੀ ਛੱਪੜੀ ਹੈ ਕਿ ਗਾਂਧੀ ਤੇ ਹੈ ਉਸਦੇ ਵਿੱਚ। ਹੋਰ ਕੀ ਹੈ ਬਗ ਬੁੱਪੜਾ, ਬੱਪੜਾ ਦਾ ਅਰਥ ਹੁੰਦਾ ਵਿਚਾਰਾ। ਛੱਪੜੀ ਨਾ ਆਏ ਕੀਚੜ ਡੂਬਾ। ਅੱਜ ਤੱਕ ਇਸ ਚਿੱਕੜ ਨਾਲ ਕੋਈ ਸਾਫ਼ ਹੋਇਆ? ਮੈਨੂੰ ਯਾਦ ਹੈ ਤੁਰੇ ਜਾ ਰਹੇ ਸਾਂ, ਪਾਣੀ ਵੇਖਿਆ, ਕਹਿਣ ਲੱਗਾ ਮੈਂ ਹੱਥ ਧੋਵਾਂ, ਧੋਤੇ, ਕਹਿਣ ਲੱਗਾ ਅਗਲੇ ਸਵਾਦੋਂ ਵੀ ਗਿਆ। ਹੁਣ ਬਾਲਟੀ ਪਾਣੀ ਚਾਹੀਦੀ ਹੈ ਹੱਥ ਸਾਫ਼ ਕਰਨ ਵਾਲੀ। ਇਹ ਤੇ ਕਲਰੇ ਸੀ, ਉਹ ਕਲਰ ਚਿੰਬੜ ਗਿਆ ਮੇਰੇ ਹੱਥਾਂ ਨੂੰ। ਕਿਆ ਬਗ ਬੱਪੜਾ ਛੱਪੜੀ ਨਾ ਆਏ ਕੀਚੜ ਡੂਬਾ, ਮੈਲ ਨਾ ਜਾਏ। ਉਹਦੀ ਮੈਲ ਨਹੀਂ ਉਤਰਦੇ, ਫਿਰ ਕਰੀਏ ਕੀ? ਆਓ ਸਰਵਣ ਕਰੋ ਇੱਕ ਵਾਰ ਸਾਰੇ ਮਾਏ ਭਾਈ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ।
ਤਨਾਸਰੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਤਾਲ ਉਹ ਜਿਹਦੇ ਵਿੱਚ ਦੋ ਤਾਲੀਆਂ ਆਉਣ, ਦੋ ਤਾਲ ਵਿੱਚ ਇਸਦਾ ਗਾਇਨ ਕਰਨਾ ਹੈ ਤੇ ਸ਼ਬਦ ਦੇ ਅੱਠ ਚਰਨ, ਅੱਠ ਬੰਦ, ਅੱਠ ਪਦੇ ਹਨ, ਤਾਂ ਇਹ ਅਸ਼ਟਪਦੀ ਹੈ। ਹਾਂਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਦੁਨੀਆਂ ਵਿੱਚ ਤੇ ਰੱਬ ਤੇ ਇੱਕੋ ਹੀ ਹੈ, ਪਰ ਰੱਬ ਤੇ ਅਨੇਕਾਂ ਬਣ ਗਏ। ਇੱਕ ਰੱਬ ਨਾ ਰਹਿ ਗਿਆ, ਹਿੰਦੂਆਂ ਦਾ ਰੱਬ ਹੋਰ, ਮੁਸਲਮਾਨਾਂ ਦਾ ਹੋਰ, ਈਸਾਈਆਂ ਦਾ ਹੋਰ, ਹਰ ਇੱਕ ਦਾ ਵੱਖ ਵੱਖ। ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ, ਤੂੰ ਤੇ ਇੱਕ ਹੀ ਹੈ। ਨਾਂ ਤੇਰੇ ਅਨੇਕ ਨੇ, ਹੋ ਸਕਦੇ ਨੇ ਨਾਂ ਅਨੇਕ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਪਰਮਾਤਮਾ ਹੈ ਓਅੰਕਾਰ, ਓਅੰਕਾਰ ਦੀ ਅੱਗੋਂ ਵਿਆਖਿਆ ਜਿਸ ਤੋਂ ਸਭ ਕੁਝ ਪੈਦਾ ਹੋਇਆ। ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਉਹ ਹੈ ਮਨ ਮਾਨੇ ਹੈ ਜਗ ਜਾਣਿਆ ਹੈ। ਮੰਨਣ ਯੋਗ ਤੂੰ ਹੀ ਹੈ, ਤੂੰ ਇੱਕ ਹੈ ਦੋ ਨਹੀਂ, ਤੇ ਮਿਲਦਾ ਕਿਵੇਂ ਹੈ ਸਤਿਗੁਰੂ ਦੀ ਕਿਰਪਾ ਦੁਆਰਾ।
ਹਾਂਜੀ, ਗੁਰ ਸਾਗਰ ਰਤਨੀ ਪਰ ਪੂਰੇ,
ਪੜ੍ਹਨ ਨੂੰ ਪੜ੍ਹੀ ਜਾਵਾਂਗੇ ਤੇ ਜੋ ਸਟੀਕ ਵੇਖੇ ਅਰਥ ਕਰ ਛੱਡੇ, ਤੇ ਜੇ ਨਾ ਆਪਣਾ ਅਨੁਭਵ ਹੋਇਆ ਤੇ ਸੁਣਨ ਵਾਲਿਆਂ ਨੂੰ ਫਿਰ ਕਿੱਥੋਂ ਹੋਵੇਗਾ। ਸਵਾਲ ਇਹ ਹੈ ਕਿ ਸਾਗਰ ਗੁਰੂ ਹੈ ਤੇ ਕਿਵੇਂ ਹੈ, ਰਤਨਾਂ ਨਾਲ ਭਰਪੂਰ ਹੈ ਤੇ ਰਤਨਾਂ ਨਾਲ ਉਹ ਰਤਨ ਕਿਹੜੇ ਨੇ। ਗੁਰੂ ਇੱਕ ਸਮੁੰਦਰ ਹੈ, ਸਾਗਰ ਹੈ, ਤੇ ਗੁਰੂ ਵਿੱਚ ਰਤਨ ਕਿਹੜੇ ਨੇ? ਇਹ ਸ਼ਬਦ, ਗੁਰਬਾਣੀ ਦੇ ਸ਼ਬਦ, ਗੁਰਬਾਣੀ ਦਾ ਉਪਦੇਸ਼ ਜਿਹੜਾ ਸਿੱਖ ਨੂੰ ਕਰਦਾ ਹੈ। ਇਹ ਜੇ ਪੰਕਤੀ ਪੰਕਤੀ ਵਿੱਚ ਨਾਮ ਅੰਮ੍ਰਿਤ ਭਰਪੂਰ, ਕੋਈ ਪੰਕਤੀ ਐਸੀ ਨਹੀਂ ਜਿਸ ਦੇ ਵਿੱਚ ਨਾਮ ਨਾ ਹੋਵੇ। ਗੁਰੂ ਨੇ ਫੈਸਲਾ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਹਰ ਥਾਂ ਤੇ ਅੰਮ੍ਰਿਤ ਕੀ ਹੈ? ਨਾਮ ਅੰਮ੍ਰਿਤ ਹੈ, ਜਿਹੜਾ ਕਿ ਹੈ ਕਿ ਨਾਮ ਅੰਮ੍ਰਿਤ ਦੇ ਆਸਰੇ ਤਿੰਨ ਚੀਜ਼ਾਂ ਨੇ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਸੱਤ ਪਰ ਆਧਾਰ ਨਾਮ, ਸੰਤੋਖ ਆਧਾਰ ਨਾਮ, ਵਿਚਾਰ ਆਧਾਰ ਨਾਮ। ਇਹ ਨਾਮ ਜਿਹੜਾ ਹੈ ਹਰ ਥਾਂ ਤੇ ਹੈ। ਗੁਰੂ ਜਦੋਂ ਸਾਰੀ ਸਿੱਖ ਦੀ ਕਰਦਾ, ਸਿੱਖ ਦੇ ਅੰਦਰ ਵੀ ਰਤਨ ਬਣ ਜਾਂਦੇ, ਉਹਦਾ ਸਰੀਰ ਹੱਡ ਚੰਮ ਮਾਸ ਦਾ ਹੀ ਨਹੀਂ ਰਹਿ ਜਾਂਦਾ, ਪਤਾ ਕੀ ਬਣ ਜਾਂਦਾ? ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਭਗਤ ਨਾਮਦੇਵ ਨੇ ਕਹਿ ਦਿੱਤਾ, ਮੇਰੇ ਅੰਦਰ ਹੁਣ ਖੂਨ ਨਹੀਂ ਜੇ ਚੱਲ ਰਿਹਾ, ਕੀ ਚੱਲ ਰਿਹਾ? ਕਹਿੰਦੇ ਨੇ ਅੰਮ੍ਰਿਤ। ਦਸ ਵਰਾਗਣ ਮੋਏ ਬਸ ਕੀ ਨਹੀਂ, ਇਹ ਦਸ ਵਰਾਗਣ ਇੰਦਰੀ ਮੈਂ ਬਸ ਚ ਕਰ ਲਏ, ਪੰਜਾਂ ਕਾਮ ਆਦਿਕਾਂ ਦਾ ਮੈਂ ਨਾਮੋ ਨਿਸ਼ਾਨ ਮਿਟਾ ਦਿੱਤਾ। ਦਸ ਵਰਾਗਣ ਮੋਏ ਬਸ ਕੀ ਨਹੀਂ, ਪੰਚੋ ਕਾ ਮਿਟ ਨਾਮੋ, ਸੱਤਰ ਦੋਏ ਬਹੱਤਰ ਹਜ਼ਾਰ ਨਾੜੀਆਂ, ਸੱਤਰ ਦੋਏ ਭਰੇ ਅੰਮ੍ਰਿਤ ਸਾਰੇ, ਤੇ ਅੰਮ੍ਰਿਤ ਨਾਲ ਭਰੇ ਪਏ ਨੇ, ਸੱਤਰ ਦੋਏ ਭਰੇ ਅੰਮ੍ਰਿਤਸਰ, ਬੇਕੋ ਮਾਰ ਕਢਾਵੋ ਤਾਂ ਤੇ ਬਹੁਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘਟਤੇ ਉਚਰੋ, ਆਤਮ ਕੋ ਸਮਝਾਵੋ, ਮੇਰੇ ਅੰਦਰ ਅੰਮ੍ਰਿਤ ਹੀ ਅੰਮ੍ਰਿਤ ਹੁਣ ਤੇ ਹੋ ਗਿਆ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਇਹ ਮਿਲਿਆ ਕਿਹਨਾਂ ਨੂੰ? ਜਿਹੜੇ ਗੁਰਬਾਣੀ ਨਾਲ ਜੁੜ ਗਏ, ਤਿੰਨ ਹੱਥ ਚੜਿਆ ਰਾਮ ਉਹਨਾਂ ਦੇ ਹੱਥ ਲੱਗਾ। ਗੁਰਬਾਣੀ ਤੋਂ ਬਿਨਾਂ ਇਹ ਨਹੀਂ ਮਿਲਦਾ ਰਤਨ। ਇਹ ਜਿਹੜੇ ਰਤਨ ਨੇ, ਜਿਹੜੇ ਪੱਥਰ ਰਤਨ ਜਿਹੜੇ ਕਹਿੰਦੇ ਆ, ਗੁਰੂ ਨੇ ਕਿਹਾ ਮੈਂ ਪੱਥਰਾਂ ਦਾ ਵਪਾਰੀ ਨਹੀਂ, ਸਾਖੀ ਯਾਦ ਹੋਵੇਗੀ ਨਹੀਂ ਤੇ ਮੈਂ ਕਰਾ ਦਿਆਂ, ਗੋਦਾਵਰੀ ਦੇ ਕਿਨਾਰੇ ਬਾਦਸ਼ਾਹ ਨੇ ਹੀਰਾ ਦਿੱਤਾ ਸੀ, ਬਹਾਦਰ ਸ਼ਾਹ ਸਤਿਗੁਰਾਂ ਨਦੀ ਚ ਸੁੱਟ ਦਿੱਤਾ ਸੀ। ਕਹਿਣ ਲੱਗੇ ਮੈਂ ਪੱਥਰ ਇਕੱਠੇ ਕਰਨ ਨਹੀਂ ਆਇਆ, ਤੇਰੇ ਹੀਰੇ ਖੋਟੇ ਮੇਰੇ ਹੀਰੇ ਖਰੇ। ਕਹਿਣ ਲੱਗਾ ਕੋਈ ਵਿਖਾਓ, ਸ਼ਾਇਦ ਕੋਈ ਪਟਾਰੀ ਕੱਢਣਗੇ। ਉਹਨਾਂ ਸਿੱਖਾਂ ਵੱਲ ਹੱਥ ਕਰਕੇ, ਆਹ ਨੇ ਮੇਰੇ ਹੀਰੇ ਜਿਨ੍ਹਾਂ ਨੇ ਨਾਮ ਰਤਨ ਲੱਭ ਲਿਆ, ਜਿਨ੍ਹਾਂ ਦੇ ਮੱਥੇ ਤੇ ਪ੍ਰਗਟ ਹੋ ਗਿਆ, ਗੁਦੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਉ ਜਿੱਥੇ ਪਈਏ ਨਾਨਕ ਜੀ ਤੂੰ ਉੱਠਿਆ। ਕਹਿਣ ਲੱਗੇ ਇਹਨਾਂ ਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਮ ਹੈ, ਅਮੁੱਲ ਲੈ ਜਾਏ। ਇੱਥੇ ਕਹਿ ਰਹੇ ਨੇ ਗੁਰਸਾਗਰ ਰਤਨੀ ਭਰਪੂਰ, ਇਹ ਰਤਨਾਂ ਨਾਲ ਗੁਰੂ ਭਰਪੂਰ ਹੈ। ਅੱਜ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਆਹ ਤੋਂ ਅੰਤ ਤੱਕ ਰਤਨਾਂ ਨਾਲ ਭਰਪੂਰ ਹੈ। ਇਹ ਸਮਝੀਏ ਅਮੁੱਲ ਲਾਲ ਨੇ, ਅਮਲੀਕ ਲਾਲ, ਇਹ ਰਤਨ, ਇਹਨਾਂ ਰਤਨਾਂ ਦਾ ਕੋਈ ਮੁੱਲ ਨਹੀਂ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ।
ਸੰਤ ਗੁਰੂ ਸਾਗਰ ਤੋਂ ਦੂਰ ਨਹੀਂ ਜਾਂਦੇ, ਕਿਉਂਕਿ ਉਹਨਾਂ ਨੇ ਅੰਮ੍ਰਿਤ ਨਾਮ ਰਤਨ ਚੁਗਣੇ ਹੁੰਦੇ ਨੇ ਤੇ ਮਿਲਣੇ ਹੀ ਇੱਥੋਂ ਨੇ, ਗੁਰੂ ਕੋਲੋਂ ਮਿਲਣੇ ਨੇ। ਇਸ ਵਾਸਤੇ ਨੇੜੇ ਨੇੜੇ ਰਹਿੰਦੇ ਨੇ। ਬੰਦਾ ਕੰਮ ਕਰਦਾ ਹੈ ਨਾ, ਕਹਿੰਦਾ ਇੰਨੀ ਕੁ ਦੂਰ ਕਰਾਂ ਕਿ ਜਦੋਂ ਭੁੱਖ ਲੱਗੇ ਉੱਥੇ ਜਾ ਸਕਾਂ ਜਿੱਥੇ ਭੋਜਨ ਮਿਲਦਾ, ਜੇ ਦੂਰ ਚਲਾ ਗਿਆ ਤੇ ਭੁੱਖਾ ਮਰ ਜਾਵਾਂਗਾ, ਕੰਮ ਤੇ ਕਰ ਲਵਾਂਗਾ, ਪੈਸੇ ਤੇ ਕਮਾ ਲਵਾਂਗਾ, ਲੇਕਿਨ ਭੋਜਨ ਬਾਕੀ ਕੰਮ ਨੇ ਸਰੀਰ ਬਚਾਉਣ ਲਈ। ਇਹ ਅਸਲ ਕੰਮ ਹੈ ਸੰਗਤ ਵਿੱਚ ਬੈਠਣਾ, ਗੁਰੂ ਸਾਗਰ ਕੋਲ ਆਉਣਾ ਤਾਂ ਕਿ ਮੇਰੇ ਰਤਨ ਬਚ ਜਾਣ, ਰਤਨਾਂ ਨਾਲ ਭਰਪੂਰ ਹੋ ਜਾਵਾਂ।
ਹਰੀ ਰਸ ਚੂਗ ਚੁਗੈ ਪ੍ਰਭ ਭਾਵੈ।
ਹਰੀ ਦਾ ਨਾਮ ਰਸ ਲੈਂਦੇ ਨੇ ਤੇ ਰਤਨਾਂ ਦਾ ਚੋਗ ਚੁਗਦੇ ਨੇ, ਪ੍ਰਭੂ ਨੂੰ ਇਹ ਪਾਉਂਦਾ ਵੀ ਹਾਂ ਤੁਸੀਂ ਇਹ ਜਿਹੜਾ ਚੋਗ ਹੈ ਨਾ ਚੰਗਾ ਚੁਣੇ ਹੈ, ਇਹ ਪ੍ਰਭੂ ਨੂੰ ਪਾਉਂਦਾ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਗੁਰੂ ਸਾਗਰ ਦੇ ਕੋਲ ਰਹਿ ਕੇ ਸਿੱਖ ਹੰਸ ਪ੍ਰਾਨਾਂ ਦਾ ਪਤੀ, ਜਿੰਦ ਦਾ ਮਾਲਕ, ਉਹ ਪ੍ਰਮਾਤਮਾ ਪ੍ਰਾਪਤ ਕਰ ਲੈਂਦਾ। ਕਿਸੇ ਜੰਗਲ 'ਚ ਜਾਣ ਦੀ ਲੋੜ, ਜੰਗਲ 'ਚ ਕੀ ਕਰੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਉਣ ਤੋਂ ਪਹਿਲੇ ਭਾਈ ਕਨਈਆ ਸਾਹਿਬ ਨੂੰ ਕਿਸੇ ਕਹਿ ਜੰਗਲ 'ਚ ਤੁਰੇ ਫਿਰਨ, ਰੱਬ ਪਾਉਣਾ। ਕਿਸੇ ਕਿਹਾ ਰੱਬ ਮਿਲੇਗਾ ਗੋਬਿੰਦ ਲੋਕਾਂ ਕੋਲੋਂ, ਰੱਬ ਦੇ ਬੰਦਿਆਂ ਕੋਲੋਂ। ਭਾਈ ਨੰਦ ਲਾਲ ਜੀ ਨੇ ਇੱਕ ਬੜੀ ਰਦਬ ਦੀ ਗੱਲ ਕਹੀ ਹੈ, ਕਮਾਲ ਕਰ ਛੱਡੀ ਹੈ। ਕਹਿੰਦੇ ਨੇ ਜ਼ੇਰੇ ਸਾਇਆ ਤੂਬਾ। ਤੂਬਾ ਕਹਿੰਦੇ ਨੇ ਉਸ ਰੁੱਖ ਨੂੰ, ਇਹ ਮੁਸਲਮਾਨ ਕਹਿੰਦੇ ਨੇ ਬਹਿਸ਼ਤ ਵਿੱਚ ਇੱਕ ਰੁੱਖ ਹੈ, ਬੜੀ ਸੁਗੰਧੀ ਸੋਹਣੀ, ਉਹਦੀ ਮਿੱਠੇ ਉਹਦੇ ਮੇਵੇ, ਠੰਡੀ ਛਾਂ, ਔਰ 12 ਮਹੀਨੇ ਜਿਹੜਾ ਉਹਦੇ ਥੱਲੇ ਜਾਏ ਮਨ ਦੀ ਮੁਰਾਦ ਪੂਰੀ ਹੋ ਜਾਂਦੀ। ਭਾਈ ਸਾਹਿਬ ਕਹਿੰਦੇ ਨੇ ਬਾਜ਼ੇਰੇ ਸਾਇਆ ਏ ਤੂਬਾ। ਕਹਿੰਦੇ ਨੇ ਮੁਰਾਦ ਹਾਈ ਆਦੀ ਕਿ ਦਿਲ ਦੀ ਮੁਰਾਦ ਹੀ ਮਿਲੇਗੀ, ਪਦਾਰਥ ਮਿਲਣਗੇ। ਕਹਿੰਦੇ ਨੇ ਬਾਜ਼ੇਰੇ ਸਾਇਆ ਏ ਮਰਦਾਨੇ ਹੱਕ, ਕਦੀ ਸੰਤਾਂ ਦੀ ਛਾਇਆ ਥੱਕਲੇ ਆ ਜਾਵੇ, ਗੁਰਮੁਖਾਂ ਦੀ ਛਾਂ ਥੱਲੇ ਆ ਜਾਵੇ, ਤੈਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ। ਪਾਰ ਜਾ ਤੇ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣਗਾਮ, ਹੋਰ ਕਲਪ ਬ੍ਰਿਸ਼ ਲਿਖਣ ਦੀ ਲੋੜ ਨਹੀਂ। ਹਿੰਦੂ ਵੀਰਾਂ ਨੇ 5 ਰੁੱਖ ਕਹੇ ਸਵਰਗ ਦੇ, ਸੰਤਾਨ, ਮੰਦਾਰ, ਹਰੀ ਚੰਦਨ, ਕਲਪ ਬ੍ਰਿਸ਼, ਪਾਰ ਜਾ। ਕਹਿੰਦੇ ਨੇ ਨਹੀਂ, ਸਤ ਸੰਗੀਆਂ ਦੀ ਛਾਂ ਥੱਲੇ, ਨਾਮ ਜਪਣ ਵਾਲਿਆਂ ਦੀ ਛਾਂ ਥੱਲੇ ਆ ਜਾ, ਉੱਥੇ ਤੇ ਮਨ ਦੀਆਂ ਮੁਰਾਦਾਂ ਮਿਲਦੀਆਂ, ਇੱਥੇ ਤੈਨੂੰ ਰੱਬ ਮਿਲੇਗਾ। ਕਹਿੰਦੇ ਨੇ ਜੇ ਆ ਜਾ ਬਾਜ਼ੇਰ ਸਾਇਆ ਮਰਦਾਨੇ ਹੱਕ, ਖੁਦਾ ਯਾਬੀ ਤੈਨੂੰ ਰੱਬ ਮਿਲੇਗਾ, ਪਰਮਾਤਮਾ ਮਿਲੇਗਾ। ਇੱਥੇ ਕਿਹਾ ਹਰ ਚੋਗ ਚੁਗੇ ਪ੍ਰਭਾਵ ਹੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਹਾਂਜੀ,
ਆ ਬਗ ਬਪੜਾ ਛਪੜੀ ਨਾਏ।
ਵਿਚਾਰਾ ਪਖੰਡੀ, ਪਖੰਡੀ ਨੂੰ ਬਗਲਾ ਆਖਿਆ, ਭਾਵੇਂ ਕਿਸੇ ਧਰਮ ਮਜ਼ਹਬ ਵਿੱਚ ਹੋਵੇ, ਇਹ ਵਿਚਾਰਾ ਪਖੰਡੀ ਬਗਲਾ ਕੀ ਛਪੜੀ ਵਿੱਚ ਨਹਾਉਂਦਾ ਫਿਰਦਾ ਹੈ।
ਕੀਚੜ ਡੂਬੈ ਮੈਲ ਨਾ ਜਾਏ,
ਚਿੱਕੜ ਵਿੱਚ ਡੁੱਬਦਾ ਹੋਰ ਚਿੱਕੜ ਲਗਾ ਲੈਂਦਾ, ਪਹਿਲੀ ਮੈਲ ਤੇ ਉਤਰਦੀ ਨਹੀਂ
ਰਹਾਉ।
ਹਾਂਜੀ, ਇਹ ਕੇਂਦਰੀ ਭਾਵ ਵਿਸ਼ਰਾਮ ਸੀ।
ਰੱਖ ਰੱਖ ਚਾਰਣ ਧਰੇ ਵਿਚਾਰੀ।
ਜੇ ਇੱਕ ਬਚਨ ਵੀ ਸੁਣਿਆ ਜਾਵੇ ਨਾ ਭਾਈ ਜੋਧ ਕੋਲੋਂ, ਇੱਕ ਹੀ ਸੁਣਿਆ ਤੇ ਮਨ ਨੂੰ ਲੱਗ ਗਿਆ ਕਿ ਮੰਦਾ ਮੋਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਮਾੜਾ ਨਾ ਜਿੱਤ ਕੀਤਾ ਪਾਈਏ ਆਪਣਾ ਸਖਾਲ, ਬੁਰੀ ਕਿਉਂ ਘਾਲੀ ਹੈ। ਰੱਬ ਦਾ ਪਿਆਰਾ ਬੜਾ ਸੰਭਲ ਸੰਭਲ ਕੇ ਪੈਰ ਟਿਕਾ ਕੇ ਤੁਰਦਾ ਕਿ ਗਲਤੀ ਨਾ ਹੋ ਜਾਏ, ਬੋਲਣ ਲੱਗਿਆ ਸੋਚਦਾ ਬਚਨ ਮੂੰਹ ਗਲਤ ਨਾ ਨਿਕਲ ਜਾਏ, ਕਿਸੇ ਦਾ ਬੁਰਾ ਨਾ ਹੋ ਜਾਏ, ਹੱਥ ਸਮਝ ਕੇ ਹਿਲਾਉਂਦਾ ਮੂੰਹ। ਜੋਨੀ ਮੰਦੇ ਪੈਰ ਨਾ ਰੱਖਿਓ ਸਖਤ ਕਰ ਸੁਕਰ ਧਰਮ ਕਮਾਇਆ ਰੱਖ ਰੱਖ ਚਰਨ ਧਰੇ ਟਿਕਾ ਟਿਕਾ ਕੇ ਉਹ ਪੈਰ ਰੱਖਦਾ ਵਿਚਾਰ ਨਾਲ ਉਹ ਚੱਲਦਾ ਹੈ
ਦੁਬੇ ਦਾ ਛੋੜ ਭਏ ਨਿਰੰਕਾਰੀ
ਉਹਨਾਂ ਦਾ ਟਲ ਫੈਸਲਾ ਵੇਖੋ ਝੂਠ ਬੋਲਣਾ ਹੋਵੇ ਨਾ ਇਸੇ ਇੱਕ ਸਿਆਣਿਆਂ ਤੇ ਕਹੇ ਜਿਹੜਾ ਬੜਾ ਹੁਸ਼ਿਆਰ ਬੰਦਾ ਹੈ ਉਹ ਝੂਠ ਬੋਲੇ ਜਿਹੜਾ ਸਿੱਧਾ ਸਾਧਾ ਉਹ ਨਾ ਬੋਲੇ ਉਹ ਫਸ ਜਾਏਗਾ ਬੜੀ ਚਲਾਕੀ ਦੀ ਲੋੜ ਹੈ ਕਿਉਂਕਿ ਜਿਹਨਾਂ ਨੇ ਦਸ ਪੰਦਰਾਂ ਵੀਹ ਨਾਂ ਦੱਸਣੇ ਹੁੰਦੇ ਇੱਥੇ ਹੋਰ ਦੱਸਿਆ ਉੱਥੇ ਹੋਰ ਉਹਨਾਂ ਨੂੰ ਯਾਦ ਰੱਖਣਾ ਪੈਂਦਾ ਵੀ ਇੱਥੇ ਕਿਹੜਾ ਦੱਸਿਆ ਸੀ ਇੱਥੇ ਕਿਹੜੇ ਸਾਈਨ ਕੀਤੇ ਸਨ ਔਰ ਕਿਵੇਂ ਕੀਤੇ ਸਨ ਹੁਣ ਜਿਹੜਾ ਸੱਚਾ ਬੰਦਾ ਹੈ ਉਹਨੂੰ ਤੇ ਐਸਾ ਕੋਈ ਜ਼ਰੂਰਤ ਹੀ ਨਹੀਂ ਉਹਨਾਂ ਨੇ ਦੁਬਦਾ ਛੱਡੇ ਉਹਨਾਂ ਦਾ ਇੱਕ ਹੀ ਰੱਬ ਹੈ ਇੱਕ ਹੀ ਬਚਨ ਹੈ ਉਹਨੂੰ ਬਦਲਣ ਦੀ ਲੋੜ ਹੀ ਨੇ ਯਕੀਨ ਜਾਣਾ ਨਾ ਝੂਠ ਸੰਕੜੇ ਹੋ ਸਕਦੇ ਨੇ ਸੱਚ ਨਹੀਂ ਸੰਕੜੇ ਹੋ ਸਕਦਾ ਸੱਚ ਇੱਕੋ ਹੀ ਹੁੰਦਾ ਬਿਮਾਰੀਆਂ ਸੰਕੜੇ ਹੋ ਸਕਦੀਆਂ ਨੇ ਅਰੋਗਤਾ ਇੱਕੋ ਹੀ ਹੁੰਦੀ ਹੈ ਇਸੇ ਤਰ੍ਹਾਂ ਹੀ ਇਹ ਸਮਝ ਲੈਣਾ ਪਖੰਡੀ ਬਗਲੇ ਬਹੁਤ ਹੋਣਗੇ ਪਰ ਸੱਚਾ ਨੰਕਾਰ ਤੇ ਇੱਕ ਹੈ ਉਹ ਰੱਬ ਦੋ ਨਹੀਂ ਰੱਖ ਰੱਖ ਚਰਨ ਧਰੇ ਵਿਚਾਰੇ ਦੁਬਦਾ ਛੋੜ ਭਾਏ ਉਹ ਕੀ ਹੋ ਗਏ ਨੰਕਾਰੀ ਨੰਕਾਰ ਦੇ ਬਣ ਗਏ ਰੱਬ ਦੇ ਬਣ ਗਏ
ਮੁਕਤ ਪਦਾਰਥ ਹਰ ਰਸ ਚਾਖੇ
ਉਹਨਾਂ ਨੇ ਮੁਕਤੀ ਦਾ ਪਦਾਰਥ ਮੁਕਤ ਪਦਾਰਥ ਹੈ ਵਾਕਿਆ ਹੀ ਸਿਰ ਤੇ ਡੰਡਾ ਕਿਸੇ ਦਾ ਹੋਵੇ ਨਾ ਆਪਣੀ ਮਰਜ਼ੀ ਨਾਲ ਖਾ ਸਕੇ ਨਾ ਆਪਣੀ ਮਰਜ਼ੀ ਨਾਲ ਸੌ ਸਕੇ ਪਤਾ ਨੀ ਕਦੋਂ ਸਿਰ ਚ ਡੰਡਾ ਵੱਜ ਜਾਣਾ ਨਾ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਜਾ ਸਕੇ ਮੁਕਤੀ ਦਾ ਰਸ ਜਿਨ੍ਹਾਂ ਨੇ ਚੱਖ ਲਿਆ ਉਹ ਤੇ ਚਾਹੁੰਦੇ ਨੇ ਸਾਰੀ ਦੁਨੀਆ ਹੀ ਮੁਕਤ ਹੋਵੇ ਕੋਈ ਵੀ ਬੰਧਨ ਵਿੱਚ ਨਾ ਹੋਵੇ ਉਹਨਾਂ ਨੇ ਮੁਕਤ ਪਦਾਰਥ ਹਰ ਰਸ ਚੱਖੇ ਪਰ ਅਸਲ ਮੁਕਤ ਉਹ ਹੈ ਜਿਸ ਨੂੰ ਨਾਮ ਰਸ ਪ੍ਰਾਪਤ ਹੋ ਗਿਆ ਹਰੀ ਦਾ ਰਸ ਚੱਖ ਲਿਆ
ਆਵਣ ਜਾਣ ਰਹੇ ਗੁਰ ਰਾਖੇ
ਉਹਨਾਂ ਦੇ ਜਨਮ ਮਰਨ ਦੇ ਗੇੜ ਆਉਣੇ ਜਾਣੇ ਰਹਿ ਗਏ ਉਹਨਾਂ ਨੂੰ ਗੁਰੂ ਨੇ ਰੱਖ ਲਿਆ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਰਖਵਾਲਾ ਬਣ ਗਿਆ
ਸਰਵਰ ਹੰਸਾ ਛੋੜ ਨਾ ਜਾਏ
ਸਰਵਰ ਨੂੰ ਇਹ ਹੰਸ ਜਿਹੜੇ ਨੇ ਛੱਡ ਕੇ ਨਹੀਂ ਜਾਂਦੇ ਦੂਰ ਨਹੀਂ ਜਾਂਦੇ
ਪ੍ਰੇਮ ਭਗਤ ਕਰ ਸਹਿਜ ਸਮਾਏ
ਪ੍ਰੇਮ ਭਗਤੀ ਕਰਕੇ ਜਿਉਂ ਜਿਉਂ ਰੱਬ ਨਾਲ ਪਿਆਰ ਕਰਦੇ ਨੇ ਆਤਮਿਕ ਅਡੋਲਤਾ ਦੀ ਅਵਸਥਾ ਆ ਜਾਂਦੀ ਹੈ ਉਸ ਅਵਸਥਾ ਵਿੱਚ ਸਦਾ ਲਈ ਸਮਾਏ ਰਹਿੰਦੇ ਨੇ ਔਰ ਰੱਬ ਦਾ ਰੂਪ ਹੋਏ ਰਹਿੰਦੇ ਹਨ
ਸਰਵਰ ਮਹਿ ਹੰਸ ਹੰਸ ਮਹਿ ਸਾਗਰ
ਵਚਨ ਬੜਾ ਧਿਆਨ ਦੇਣ ਵਾਲਾ ਹੈ ਕਹਿੰਦੇ ਨੇ ਸਰਵਰ ਮਹਿ ਹੰਸ ਪਹਿਲੇ ਤੇ ਇੰਜ ਸੀ ਗੁਰੂ ਕਿੱਥੇ ਹੈ ਸੰਗਤ ਵਿੱਚ ਕੋਈ ਸਿੱਖਾਂ ਪੁੱਛਿਆ ਮਹਾਰਾਜ ਤੁਹਾਡੇ ਚਰਨ ਛੱਡਣ ਤੇ ਜੀ ਨਹੀਂ ਕਰਦਾ ਤੇ ਗੁਰੂ ਨਾਨਕ ਦੇਵ ਕਹਿੰਦੇ ਨੇ ਮੇਰੇ ਚਰਨ ਹੈ ਕਿੱਥੇ ਕਹਿਣ ਲੱਗੇ ਇਹ ਤੇ ਸਾਨੂੰ ਪਤਾ ਨਹੀਂ ਕਹਿਣ ਲੱਗੇ ਸੰਗਤ ਵਿੱਚ ਮੇਰੇ ਚਰਨ ਰਹਿੰਦੇ ਨੇ ਸੰਗਤ ਵਿੱਚ ਭਾਈ ਮਰਦਾਨੇ ਨਾਲ ਜਿਹੜੀ ਗੱਲ ਹੋਈ ਸੀ ਇੱਕ ਦਿਨ ਬੜੀ ਕਮਾਲ ਕਹਿਣ ਲੱਗੇ ਬਾਬਾ ਪਹਿਲੇ ਰੋਜ਼ੇ ਰੱਖਦੇ ਸਨ ਨਮਾਜ਼ਾਂ ਪੜ੍ਹਦੇ ਸਨ ਤੇ ਹੁਣ ਤੂੰ ਕਹਿੰਦਾ ਕੀਰਤਨ ਕਰੋ ਕਹਿਣ ਲੱਗੇ ਇਹ ਨਮਾਜ਼ਾਂ ਰੋਜ਼ੇ ਹੁੰਦੇ ਕਦੋਂ ਕਹਿਣ ਲੱਗਾ ਰਮਜ਼ਾਨ ਵਿੱਚ ਤੇ ਮਰਦਾਨੇ ਅੱਗੇ ਪਿੱਛੇ ਕਿੱਥੇ ਰਹਿੰਦੇ ਨੇ ਰੋਜ਼ੇ ਕਹਿਣ ਲੱਗਾ ਜੀ ਖੁਦਾ ਦੇ ਘਰ ਵਿੱਚ ਫਸ ਗਿਆ ਮਰਦਾਨਾ ਖੁਦਾ ਦੇ ਘਰ ਚ ਤੇ ਕਹਿਣ ਲੱਗੇ ਖੁਦਾ ਦਾ ਘਰ ਤੂੰ ਵੇਖਿਆ ਕਹਿਣ ਲੱਗੇ ਮੈਂ ਤੇ ਨਹੀਂ ਵੇਖਿਆ ਤੇ ਫਿਰ ਤੈਨੂੰ ਕਿਵੇਂ ਪਤਾ ਖੁਦਾ ਦੇ ਘਰ ਰਹਿੰਦੇ ਨੇ ਖੁਦਾ ਦਾ ਘਰ ਕਿੱਥੇ ਹੀ ਆ ਮੈਂ ਤੈਨੂੰ ਦੱਸਾਂ ਖੁਦਾ ਦਾ ਘਰ ਸਤਸੰਗ ਵਿੱਚ ਹੈ ਖੁਦਾ ਸੰਗਤ ਵਿੱਚ ਰਹਿੰਦਾ ਬਾਣੀ ਦੀ ਪੰਕਤੀ ਵੀ ਹੈ ਮਿਲ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪਰ ਵੱਸੇ ਜੀਓ ਇੱਥੇ ਵੱਸਦਾ ਪ੍ਰਮਾਤਮਾ ਇੱਥੇ ਰਹਿੰਦਾ ਕਹਿੰਦੇ ਇਹਨੂੰ ਛੱਡ ਕੇ ਰੱਬ ਦੇ ਬੰਦੇ ਦੂਰ ਨਹੀਂ ਜਾਂਦੇ
ਅਕਥ ਕਥਾ ਗੁਰ ਬਚਨੀ ਆਦਰ
ਪਹਿਲੇ ਜੋ ਹੁੰਦਾ ਕਿ ਸਰਵਰ ਵਿੱਚ ਹੰਸ ਹੁੰਦੇ ਨੇ ਗੁਰੂ ਦੀ ਸ਼ਰਨ ਵਿੱਚ ਹੁੰਦੇ ਨੇ ਇੱਕ ਦਿਨ ਐਸਾ ਹੁੰਦਾ ਹੰਸ ਮੈਂ ਸਾਗਰ ਸਾਗਰ ਹੰਸ ਵਿੱਚ ਚਲਾ ਜਾਂਦਾ ਇੱਕ ਦਿਨ ਬੂੰਦ ਸਾਗਰ ਵਿੱਚ ਸਮਾਉਂਦੀ ਹੈ ਪਰ ਸਾਗਰ ਬੂੰਦ ਵਿੱਚ ਸਮਾ ਜਾਂਦਾ ਐਸੇ ਸਿੱਖ ਹੋਏ ਜਿਨ੍ਹਾਂ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਤੇਰੇ ਮੇਰੇ ਵਿੱਚ ਫਰਕ ਨਹੀਂ ਜਿਹੜਾ ਫਰਕ ਸਮਝੇਗਾ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇਗੀ ਹੁਣ ਤੂੰ ਤੇ ਮੈਂ ਇੱਕ ਹਾਂ, ਤੇਰਾ ਘਰ ਮੇਰਾ ਘਰ ਹੈ, ਤੂੰ ਤੇ ਮੈਂ ਇੱਕ ਹਾਂ। ਭਾਈ ਆਨੰਦ ਲਾਲ ਜੀ ਨੇ ਸੱਚ ਕਿਹਾ। ਉਹ ਕਹਿੰਦੇ ਨੇ ਗੁਰੂ ਸਾਹਿਬ ਜੀ ਹਰ ਸਿੱਖ ਦੇ ਨੇਤਰਾਂ 'ਚ ਬੈਠੇ ਨੇ, ਹਰ ਸਿੱਖ ਦੇ ਜਿਸਮ ਵਿੱਚ ਬੈਠੇ ਨੇ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਸੱਚ ਉਹਨਾਂ ਕਿਹਾ ਕਿ ਹੁਣ ਸਾਗਰ ਜਿਹੜਾ ਸੀ ਉਹ ਹੰਸ ਵਿੱਚ ਬੈਠ ਗਿਆ, ਹੁਣ ਸਿੱਖ ਜਿਹੜਾ ਗੁਰੂ ਦਾ ਰੂਪ ਹੋ ਗਿਆ ਹੈ।
ਅਕਥ ਕਥਾ ਗੁਰ ਬਚਨੀ ਆਦਿ
ਹੈ, ਅਕਥ ਕਥਾ ਛੇਤੀ ਸਮਝ ਵਿੱਚ ਆਉਣ ਵਾਲੀ ਨਹੀਂ। ਕੁਛ ਗੱਲਾਂ ਨੇ ਸਮਝ ਵਿੱਚ ਬੜੀ ਦੇਰ ਨਾਲ ਆਉਂਦੀਆਂ ਨੇ, ਤੇ ਜਦੋਂ ਆ ਜਾਂਦੀਆਂ ਨੇ ਫਿਰ ਆਖੀਆਂ ਨਹੀਂ ਜਾਂਦੀਆਂ, ਸਮਝਾਉਣਾ ਬੜਾ ਮੁਸ਼ਕਲ ਹੋ ਜਾਂਦਾ। ਇਹ ਗੁਰੂ ਦੇ ਬਚਨਾਂ 'ਚ ਜਿਹੜੇ ਆ ਗਏ ਨਾ, ਅੱਜ ਤੱਕ ਜਿਨ੍ਹਾਂ ਨੂੰ ਆਦਰ ਮਿਲਿਆ, ਤੁਸੀਂ ਦੱਸੋ ਜਿਹਨਾਂ ਨੂੰ ਅਸੀਂ ਪੰਥ ਰਤਨ ਕਹਿੰਦੇ ਹਾਂ, ਗਿਆਨੀ ਸੰਤ ਸਿੰਘ ਜੀ ਮਸਕੀਨ, ਇੱਥੇ ਰੌਣਕਾਂ ਲੱਗ ਜਾਂਦੀਆਂ ਸਨ ਜਦੋਂ ਆਉਂਦੇ ਸਨ, ਭਾਈ ਜਸਵੀਰ ਸਿੰਘ ਖਾਲਸਾ, ਪੁਰਾਤਨ ਗਿਆਨੀ ਸਾਡੇ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਗਿਆਨੀ ਸੰਤ ਸੁੰਦਰ ਸਿੰਘ ਜੀ, ਇਹਨਾਂ ਦੇ ਆਦਰ ਕਿਉਂ ਨੇ, ਕੀ ਕਰਦੇ ਸਨ? ਗੁਰੂ ਕੋ ਬਚਨ ਸੁਣਾਉਂਦੇ ਸਨ। ਫਿਰ ਗੁਰੂ ਦੇ ਬਚਨਾਂ ਦਾ ਹੀ ਆਦਰ ਹੋਇਆ ਨਾ, ਅਕਥ ਕਥਾ ਗੁਰਬਚਨੀ ਆਦਰ, ਗੁਰੂ ਦੇ ਬਚਨਾਂ ਨਾਲ ਉਹਨਾਂ ਆਦਰ ਪਾਇਆ ਹੈ।
ਸੁਨ ਮੰਡਲ ਇੱਕ ਜੋਗੀ ਵੈਸੇ,
ਵਿਦਵਾਨ ਜੋਗੀ ਦਾ ਅਰਥ ਪ੍ਰਮਾਤਮਾ ਕਰ ਦਿੱਤਾ, ਨਹੀਂ ਸਿੱਖ ਦੀ ਉਸਾਰੀ ਹੋਈ ਹੈ, ਜੋਗੀ ਦਾ ਅਰਥ ਜੁੜਿਆ ਹੋਇਆ। ਭਾਈ ਗੁਰਦਾਸ ਨੇ ਅਰਥ ਠੀਕ ਕੀਤਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਕਹਿੰਦੇ ਨੇ ਸੁਨ ਮੰਡਲ ਉਹ ਅਫੁਰੇ ਅਵਸਥਾ, ਫੁਰਨੇ ਤੇ ਆਉਣਗੇ, ਤੁਸੀਂ ਰੋਕਣ ਦਾ ਯਤਨ ਕਰੋ ਨਾ, ਸੌ ਵਾਰੀ ਕਰੋ। ਮਨ ਦਾ ਸੁਭਾਵ ਹੈ ਵੀ ਜਿਹੜੇ ਪਾਸੇ ਰੋਕੋ, ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਸੌਖੇ ਸਮਝ ਵਿੱਚ ਆ ਜਾਣ। ਮੈਂ ਕਹਿੰਦਾ ਇੱਥੇ ਅੰਮ੍ਰਿਤਸਰ ਹੀ ਕਿਸੇ ਗਲੀ ਵਿੱਚ ਕਿਸੇ ਘਰ 'ਚ ਲਿਖ ਕੇ ਬਾਹਰ ਲਾ ਦਿਓ, ਇੱਥੇ ਝਾਕਣਾ ਮਨਾਂ ਅੰਦਰ। ਮੇਰਾ ਖਿਆਲ ਇੱਕ ਵੀ ਬੰਦਾ ਨਹੀਂ ਹੋਣਾ ਜਿਹੜਾ ਝਾਕ ਕੇ ਨਾ ਲੰਘੇ, ਕਿ ਵੇਖਾਂ ਲਿਖਿਆ ਹੈ ਨਾ ਵੀ ਝਾਕਣਾ ਮਨਾਂ ਦੇ, ਕੁਛ ਨਾ ਕੁਛ ਤਾਂ ਜ਼ਰੂਰ ਹੋਵੇਗਾ। ਜਿੱਥੇ ਤੁਸੀਂ ਨਾ ਲਿਖੋਗੇ ਨਾ, ਇੱਕ ਬੜੇ ਵੱਡੇ ਮਨੋਵਿਗਿਆਨੀ ਹੋਏ ਡਾਕਟਰ ਫਾਇਡ, ਅਤੇ ਉਹਦਾ ਬੱਚਾ ਗੁਆਚ ਗਿਆ, ਅਤੇ ਪਤਨੀ ਨੂੰ ਕਹਿਣ ਲੱਗਾ ਕਿ ਤੂੰ ਜਾਣ ਤੋਂ ਰੋਕਿਆ ਤਾਂ ਨਹੀਂ? ਕਹਿਣ ਲੱਗੀ ਆ ਸਾਹਮਣੇ ਪਾਰਕ ਇੱਕ ਪਾਰਕ ਵਿੱਚ ਜਾਣ ਤੋਂ ਰੋਕਿਆ ਸੀ। ਕਹਿਣ ਲੱਗਾ ਉੱਥੇ ਹੀ ਹੋਵੇਗਾ, ਜਾ ਕੇ ਉੱਥੋਂ ਲਿਆ। ਇਹ ਮਨ ਦਾ ਸੁਭਾਅ, ਫੁਰਨੇ ਤੇ ਆਉਣਗੇ ਪਰ ਫੁਰਨੇ ਨੂੰ ਪਕੜੇ ਨਾ, ਸ਼ੀਸ਼ੇ ਵਾਂਗੂ ਹੋਏ, ਸ਼ੀਸ਼ੇ ਦੇ ਸਾਹਮਣੇ ਜਿਹੜਾ ਆਇਆ ਦਿਸ ਪਿਆ ਉਹ ਪਾਸੇ ਗਿਆ, ਸ਼ੀਸ਼ਾ ਫਿਰ ਖਾਲੀ। ਉਹ ਜੀਵਨ ਹੁੰਦਾ ਹੈ ਸ਼ੀਸ਼ੇ ਵਰਗਾ, ਉਹ ਕਿਸੇ ਨਾਲ ਪਕੜੋ ਦੀ ਨਹੀਂ। ਤੇ ਇੱਕ ਗੱਲ ਹੋਰ ਯਾਦ ਰੱਖਣੀ, ਬੰਨਣ ਵਾਸਤੇ ਮਹੱਲ ਨਹੀਂ ਚਾਹੀਦਾ, ਬੰਨਣ ਵਾਸਤੇ ਲੰਗੋਟੀ ਕਾਫੀ ਹੈ। ਸੁਖਦੇਵ ਦੀ ਯਾਦ ਹੈ ਨਾ, ਕਹਿੰਦਾ ਮੇਰੀ ਲੰਗੋਟੀ ਨੇ ਸੜ ਜਾਏ, ਉਹਨਾਂ ਨੇ ਕਿਹਾ ਤੂੰ ਤੇ ਮੈਨੂੰ ਕਹਿੰਦਾ ਸਾ ਮੋਹ ਮਾਇਆ ਚ ਫਸੇ ਆ। ਉਹ ਭਲੇ ਲੋਕਾਂ ਬੰਧਨ ਲੰਗੋਟੀ ਦੀ ਬੜੀ ਹੈ, ਇਹ ਸੁਨ ਮੰਡਲ ਦੇ ਜੁੜਿਆ ਹੋਇਆ ਰੱਬ ਦਾ ਪਿਆਰਾ ਕੋਈ ਬੈਠਾ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਉੱਥੇ ਨਾਰ ਪੁਰਖ ਦਾ ਇਮਤਿਆਜ਼ ਨਹੀਂ ਰਹਿ ਜਾਂਦਾ, ਇਸ ਨੂੰ ਵੀ ਮੈਨੂੰ ਇੰਝ ਵਿਆਖਿਆ ਕਰਨੀ ਪਵੇਗੀ। ਹਜ਼ਾਰ ਔਰਤ ਬੈਠੀ ਹੋਵੇ, ਅਚਾਨਕ ਇੱਕ ਬੰਦਾ ਆ ਜਾਏ, ਮਾਹੌਲ ਸਾਰਾ ਤਬਦੀਲ ਹੋ ਜਾਏਗਾ। ਇੱਕ ਬੰਦੇ ਆਉਣ ਨਾਲ ਔਰਤਾਂ ਜਿਵੇਂ ਪਹਿਲੇ ਗੱਲ ਕਰਦੀਆਂ ਸਨ ਨਹੀਂ ਕਰ ਸਕਣਗੀਆਂ, ਹਜ਼ਾਰ ਬੰਦਾ ਬੈਠਾ ਪਿਆ ਜਿਵੇਂ ਪਹਿਲੇ ਗੱਲਾਂ ਕਰਦੇ ਸਨ, ਇੱਕ ਔਰਤ ਵਿੱਚ ਆ ਕੇ ਬੈਠ ਜਾਏ, ਉਹ ਕੀ ਗੱਲ ਕੀ ਹੈ? ਵਿਰੋਧੀ ਖਿੱਚਿਆ ਹੈ, ਲੇਕਿਨ ਜਿਹੜਾ ਰੱਬ ਦਾ ਪਿਆਰਾ ਜੁੜਿਆ ਨਾ, ਉਹਦੇ ਅੰਦਰ ਕੋਈ ਐਸੀ ਔਰਤ ਮਰਜ਼ ਦੀ ਤਮੀਜ਼ ਨਹੀਂ ਰਹਿ ਜਾਂਦੀ। ਉਹ ਜੋਤ ਜਿਹੜੀ ਹੈ ਨਾ ਸਾਡੇ ਅੰਦਰ ਅਸਲ ਵਿੱਚ, ਉਹਨੂੰ ਪਛਾਣ ਲੈਂਦਾ ਕੋਈ ਨਾ, ਉਹਨੂੰ ਕਹਿ ਸਕਦੇ ਹੋ ਬੱਚਾ, ਇਹ ਸਰੀਰ ਹੈ ਬੱਚਾ। ਉਸ ਜੋਤ ਨੂੰ ਨਾ ਕਹਿ ਸਕਦੇ ਹੋ ਬੱਚਾ, ਨਾ ਕਹਿ ਸਕਦੇ ਹੋ ਜਵਾਨ, ਨਾ ਕਹਿ ਸਕਦੇ ਹੋ ਬੁੱਢਾ, ਨਾ ਕਹਿ ਸਕਦੇ ਹੋ ਔਰਤ, ਨਾ ਕਹਿ ਸਕਦੇ ਹੋ ਮਰਦ। ਇਹ ਤੇ ਸਰੀਰਾਂ ਕਰਕੇ ਹੈ, ਜੇ ਸਰੀਰ ਚੋਂ ਨਿਕਲੀ ਜੋਤ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਸਦੋਖ, ਨਹੀਂ ਜਮ ਜਾਲਾ। ਨਾਰ ਨਾ ਪੁਰਖ ਕਹੋ ਕੋ ਕੈਸੇ, ਕਿਵੇਂ ਆਖਿਆ ਜਾਏ? ਕਹਿੰਦੇ ਨੇ ਇਹ ਕਹਿਣਾ ਬਹੁਤ ਮੁਸ਼ਕਲ ਹੈ, ਇਹ ਐਸੀ ਉੱਚੀ ਅਵਸਥਾ ਹੋ ਜਾਂਦੀ ਹੈ।
ਤ੍ਰਿਪਾਵਨ ਜੋਤ ਰਹੇ ਲਿਵਲਾਈ,
ਤਿੰਨਾਂ ਭਾਵਨਾ ਵਿੱਚ ਜਿਸਦੀ ਜੋਤ ਵਿਆਪਕ ਹੈ ਉਸ ਜੋਤ ਨਾਲ ਉਹ ਲਿਵ ਜੋੜ ਕੇ ਬੈਠੇ ਹੁੰਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਸੁਰ ਦੇਵਤੇ ਨਰ ਮਨੁੱਖ ਨਾਥ ਸਾਰੇ ਉਸ ਨਾਲ ਲਿਵ ਜੋੜ ਕੇ ਬੈਠੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਆਨੰਦ ਦਾ ਮੂਲ ਕੌਣ ਹੈ? ਉਹ ਪੜ੍ਹ ਜਾ, ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ। ਆਨੰਦ ਦਾ ਮੂਲ ਕੌਣ ਹੈ? ਪਰਮਾਤਮਾ ਸਤ ਚਿੱਤ ਆਨੰਦ ਹੈ, ਆਨੰਦ ਮੂਲ। ਅਨਾਥ ਆਧਾਰੀ ਅਨਾਥਾਂ ਦਾ ਆਸਰਾ, ਜਿਸ ਦਾ ਕੋਈ ਆਸਰਾ ਨਹੀਂ, ਨਵਾਣਿਆਂ ਦਾ ਮਾਨ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੀ ਸ਼ਰਨ ਪੈ ਕੇ ਜੋ ਭਗਤੀ ਕਰਦਾ ਉਹ ਸਹਿਜ ਅਵਸਥਾ ਵਿੱਚ ਆ ਜਾਂਦਾ ਔਰ ਉਹ ਵਿਚਾਰਵਾਨ ਹੋ ਜਾਂਦਾ, ਇਹਨਾਂ ਵਿਚਾਰਾਂ ਨੂੰ ਉਹ ਸਮਝਦਾ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਪਰਮਾਤਮਾ ਭਗਤਾਂ ਨੂੰ ਪਿਆਰ ਕਰਨ ਵਾਲੇ ਨੇ, ਭਗਤ ਵਸ਼ਲ ਨੇ, ਤੇ ਸੇਵਕਾਂ ਦੇ ਡਰ ਦੂਰ ਕਰਨ ਵਾਲੇ ਨੇ, ਉਹਨਾਂ ਦੇ ਪੈ ਕੱਟਣ ਵਾਲੇ ਹਨ।
ਹਉ ਮੈਂ ਮਾਰ ਮਿਲੇ ਭਗਤਾ,
ਸੇਵਕ ਅੰਦਰੋਂ ਹਉਮੈ ਮਾਰ ਲੈਂਦੇ ਨੇ ਤੇ ਉਹਨਾਂ ਦੇ ਪੈਰ ਲੱਗ ਜਾਂਦੇ ਨੇ। ਜਿਵੇਂ ਨਵੇਂ ਥਾਂ ਕੋਈ ਜਾਏ ਨਾ, ਕਹਿੰਦੇ ਅਜੇ ਤੇ ਵਿਚਾਰਾ ਔਖਾ ਹੀ ਇੱਧਰ ਉੱਧਰ ਤੁਰਿਆ ਫਿਰਦਾ, ਫਿਰ ਜਦੋਂ ਕਿਤੇ ਘਰ ਲੈ ਲਵੇ ਕਹਿੰਦੇ ਆ ਪੈਰ ਲੱਗ ਗਏ ਨੇ, ਹੁਣ ਪੈਰ ਲੱਗ ਗਏ। ਪਹਿਲੇ ਪਹਿਲੇ ਆਉਂਦਾ, ਸੰਗਤ ਵਿੱਚ ਮਨ ਨਹੀਂ ਲੱਗਦਾ, ਇੱਧਰ ਉੱਧਰ ਦੋ ਮਿੰਟ ਬੈਠਾ, ਮਨ ਵਿੱਚ ਆਟ ਹੋਇਆ, ਉੱਠ ਕੇ ਤੁਰ ਗਿਆ, ਪਰ ਜਦੋਂ ਪੈਰ ਲੱਗ ਜਾਂਦੇ ਨੇ ਫਿਰ ਸਮਾਧੀ ਲਾ ਕੇ ਬੈਠ ਜਾਂਦਾ। ਫਿਰ ਆਉਂਦਾ ਸੁਣ ਕੇ, ਪੂਰਾ ਬਚਨ ਸੁਣ ਕੇ ਗੁਰੂ ਕਾ, ਫਿਰ ਉਸ ਤੋਂ ਬਾਅਦ ਉਹ ਜਾਏਗਾ, ਕਿਉਂਕਿ ਪੈਰ ਲੱਗ ਗਿਆ। ਹਉਮੈ ਮਾਰ ਲਈ, ਹਉਮੈ ਭਟਕਾਉਂਦੀ ਸੀ। ਦੁਬਦਾ ਦੁਰਮਤ ਪਰਮਤ ਹੈ ਚਤਰ ਕੁੰਟ, ਗੁਰਮਤ ਟੇਕ ਏਕ ਮੂਨ ਨਾਮ ਭਗਤ ਹੈ। ਗੁੱਡੀ ਉੱਡਦੀ ਹੈ ਹਵਾ ਨਾਲ, ਮਨ ਉੱਡਦਾ ਦੁਬਦਾ ਨਾਲ, ਇਹ ਦੁਬਦਾ ਮੁੱਕ ਗਈ, ਉਹਦੇ ਪੈਰ ਲੱਗ ਗਏ, ਟਿਕਾਉ ਮਿਲ ਗਿਆ।
ਅਨਕ ਯਤਨ ਕਰ ਕਾਲ ਸੰਤਾਏ,
ਯਤਨ ਤੇ ਅਨੇਕਾਂ ਕੀਤੇ ਪਰ ਭੈ ਜੰਮ ਦਾ ਮੁੱਕਿਆ ਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਭੈ ਮਰਬੇ ਕਹੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ। ਇਹ ਚਿੰਤਾ ਖਾਈ ਜਾਂਦੀ ਹੈ ਵੀ ਕਿੰਨੇ ਸੁੱਖ ਹੋਣ, ਕਿੰਨਾ ਕੁਛ ਹੋਵੇ। ਕਬੀਰ ਬੈਦ ਕਹੇ, ਹੋਈ ਭਲਾ ਦਾਰੂ ਮੇਰੇ, ਬਸ ਮੇਰੇ ਕੋਲ ਤੇ ਸਾਰੀਆਂ ਦਵਾਈਆਂ ਨੇ, ਕਹਿੰਦੇ ਨੇ ਪਰ ਕੋਈ ਵੈਦ ਬਚਿਆ ਅੱਜ ਤੱਕ? ਇਹ ਆਏ ਆ ਮਰਨਾ ਲਿਖਾ ਕੇ ਪਹਿਲੇ ਦਿਨ ਆਏ ਆ। ਇਹ ਜਿਹੜਾ ਮੌਤ ਦਾ ਭੈ, ਇਹ ਕਾਲ ਸਤਾਰਿਆ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਸੱਚ ਹੈ ਜਦੋਂ ਬੰਦਾ ਤੁਰਦਾ ਹੈ ਨਾ ਕਿਤੇ ਵੀ, ਅੱਜ ਜਾਣਾ ਚੱਲਿਆ ਤੇ ਪਹਿਲੋਂ ਨਿਸ਼ਚਿਤ ਹੈ ਕਿ ਆਉਣਾ ਕਦੋਂ ਹੈ। ਅੰਮ੍ਰਿਤਸਰ ਚੱਲਿਆ ਤੇ ਆਉਣਾ ਕਿੰਨੇ ਵਜੇ ਹੈ? ਤੂੰ ਸੰਸਾਰ 'ਚ ਚੱਲਿਆ ਤੇ ਆਉਣਾ ਉਸ ਨੂੰ ਪਤਾ, ਸਾਨੂੰ ਨਹੀਂ ਪਤਾ। ਅਚਾਨਕ ਕਹਿੰਦੇ ਹਾਂ ਕੀ ਗੱਲ ਹੋ ਗਈ, ਜੋ ਮਨ ਚਿੱਤ ਨਾ ਚੇਤੇ ਸਨ ਸੇ ਗਾਲੀ ਰੱਬ ਕਹੀਆਂ। ਉਸ ਨੇ ਮੌਤ ਦਾ ਟਾਈਮ ਬੰਬ ਲਾ ਕੇ ਪਹਿਲਾਂ ਹੀ ਅੰਦਰ ਰੱਖ ਦਿੱਤਾ। ਕਹਿੰਦੇ ਨੇ ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੇ ਆਏ। ਮੌਤ ਮੱਥੇ ਤੇ ਲਿਖਾ ਕੇ ਇਸ ਮੰਡਲ ਵਿੱਚ ਆਏ ਹਾਂ, ਦੁਨੀਆਂ 'ਚ ਆਏ ਹਾਂ।
ਜਨਮ ਪਦਾਰਥ ਦੁਬਦਾ ਖੋਵੈ,
ਬੰਦਾ ਦੁਬਦਾ ਵਿੱਚ ਕਿ ਮੈਂ ਨੀ ਮਰਨਾ, ਮੈਂ ਨੀ ਮਰਨਾ, ਸਾਰੇ ਮਰਨਗੇ ਮੈਂ ਨੀ ਮਰਨਾ। ਸੱਚ ਹੈ ਦੂਜੇ ਦਾ ਮਰਨਾ ਤੇ ਮੰਨ ਲੈਂਦਾ, ਆਪਣਾ ਮਰਨਾ ਇਹ ਨਹੀਂ ਜੇ ਮੰਨਦਾ ਮੈਂ ਵੀ ਮਰਨਾ। ਦੁਬਦਾ ਵਿੱਚ ਇਹ ਕੰਮ ਕਰਾਂ ਕਿ ਨਾ ਕਰਾਂ, ਸੇਵਾ ਕਰਾਂ ਕਿ ਨਾ ਕਰਾਂ, ਸਿਮਰਨ ਕਰਾਂ ਕਿ ਨਾ ਕਰਾਂ, ਬਸ ਇਹ ਦੁਬਦਾ ਜਿਹੜੀ ਹੈ ਕੁਛ ਵੀ ਨਹੀਂ ਕਰਦੀ। ਆਪ ਨਾ ਚੀਨ ਸਭਮ ਪ੍ਰਮ ਰੋਵੈ, ਜਨਮ ਪਦਾਰਥ ਕੁਆਰ ਕਰ ਲੈਂਦਾ ਦੁਬਦਾ ਵਿੱਚ, ਆਪਣਾ ਆਪਾ ਨਹੀਂ ਪਹਿਚਾਣਦਾ। ਸਾਰੀ ਜ਼ਿੰਦਗੀ ਰੋਂਦਿਆਂ ਹੀ ਲੰਘ ਜਾਂਦੀ ਹੈ। ਪਹਿਲਾਂ ਰੋਣਾ ਐਸਾ ਰੋਇਆ, ਮੁੜ ਕੇ ਰੋਣੇ ਮੁੱਕੇ ਹੀ ਨਹੀਂ। ਜਿਉਂ ਰੋਣ ਲੱਗਾ ਪਰਮਦਾ ਪਟਕਦਾ ਪਟਕਦਾ ਰੋਂਦਾ ਹੀ ਆਖਰ ਸੰਸਾਰ ਤੋਂ ਚਲਾ ਜਾਂਦਾ ਹੈ।
ਕਹਿ ਤੋ ਪੜ ਤੋ ਸੁਣ ਤੋ ਏਕ,
ਪਰ ਕੁਛ ਐਸੇ ਵੀ ਨੇ ਰੱਬ ਦੇ ਪਿਆਰੇ ਕਹਿੰਦੇ ਵੀ ਇੱਕ ਨੂੰ ਹੈ ਇੱਕ ਪਰਮਾਤਮਾ, ਜਿਵੇਂ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬਹਿਣ ਨੂੰ ਇੱਕ ਇੱਕ ਦੋ ਠਾਉ ਨਾ ਜਾਣਿਓ, ਸੁਪਨੇ ਇੱਕ ਪ੍ਰਤਿਖ ਇੱਕ ਇੱਕ ਸਮੈ ਲੀਨੋ, ਤੀਸ ਏਕ ਅਰ ਪੰਜ ਸਿੱਧ ਪੈਂਤੀਸ ਨਾ ਖੀਨੋ, ਇੱਕੋ ਦੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਜਾਲੋ ਪਣੈ ਤੇ ਇੱਕ ਲੋੜ ਹੈ ਇੱਕ ਮੰਨਿਓ, ਉਹ ਇੱਕ ਨੂੰ ਪੜ੍ਹਦੇ ਨੇ ਇੱਕ ਨੂੰ ਸੁਣਦੇ ਹਨ, ਕਹਿ ਤੋ ਪੜ ਤੋ ਸੁਣ ਤੋ ਏਕ।
ਧੀਰਜ ਧਰਮ ਧਰਣੀ ਧਰ ਟੇਕ,
ਪਰਮਾਤਮਾ ਨੇ ਉਹਨਾਂ ਨੂੰ ਧੀਰਜ ਦਿੱਤਾ ਉਹਨਾਂ ਨੂੰ ਧਰਮ ਦਿੱਤਾ ਔਰ ਇੱਕ ਪਰਮਾਤਮਾ ਦੀ ਟੇਕ ਦਿੱਤੀ। ਜਿੱਥੇ ਧੀਰਜ ਨਹੀਂ ਨਾ ਉੱਥੇ ਕੋਈ ਗੁਣ ਨਹੀਂ, ਜਿੱਥੇ ਧਰਮ ਨਹੀਂ ਉੱਥੇ ਕੋਈ ਗੁਣ ਨਹੀਂ। ਇਹ ਆਨੰਦ ਆਏਗਾ ਹੀ ਤਾਂ ਪਹਿਲੇ ਧੀਰਜ ਹੋਵੇ, ਧਰਮ ਹੋਵੇ, ਧਰਮੀ ਧਰ ਦੀ ਟੇਕ ਹੋਵੇ, ਉਸ ਦਾ ਆਸਰਾ ਹੋਵੇ।
ਜਤ ਸਤ ਸੰਜਮ ਹਿਰਦੈ ਸਮਾਏ,
ਕਹਿੰਦੇ ਨੇ ਜਤ ਜਤੇ ਰਹਿਣਾ ਇੰਦਰੀਆਂ ਨੂੰ ਰੋਕ ਕੇ ਰੱਖਣਾ, ਸਤ ਸਤ ਦਾ ਅਰਥ ਹੁੰਦਾ ਦਾਨ, ਸੰਜਮ ਇਹ ਵੀ ਆਪਣੇ ਆਪ ਤੇ ਪਾਬੰਦੀਆਂ ਨੇ ਅੰਦਰੋਂ ਬਾਹਰੋਂ। ਜੇ ਹਿਰਦੇ ਵਿੱਚ ਪਰਮਾਤਮਾ ਸੋ ਆ ਜਾਏ ਤੇ ਗੁਣ ਆਪਣੇ ਆਪ ਹੀ ਆ ਜਾਂਦੇ, ਜਿਵੇਂ ਬੰਦੇ ਦੇ ਪਿੱਛੇ ਪਰਛਾਵਾ ਹੁੰਦਾ ਇਹ ਗੁਣ ਇੰਜ ਆ ਜਾਂਦੇ ਹਨ।
ਚੌਥੇ ਪਦ ਕਉ ਜੇ ਮਨ ਪਤੀਆ,
ਚੌਥੇ ਪਦ ਇਹ ਤਿੰਨ ਗੁਣ ਰਜੋ ਤਮੋ ਸਥੋਣੇ, ਇਹਨਾਂ ਤੋਂ ਉੱਤੇ ਜਾ ਕੇ ਚੌਥਾ ਪਦ ਹੈ। ਕਬੀਰ ਸਾਹਿਬ ਨੇ ਉਸ ਦੇ ਬਾਰੇ ਕਿਹਾ ਸੀ ਜਦੋਂ ਹਾਥੀ ਅੱਗੇ ਸੁੱਟਿਆ, 93 ਸਾਲ ਦੀ ਉਮਰ ਸੀ ਬਨਾਰਸ ਵਿੱਚ, ਉਹਨਾਂ ਨੇ ਕਿਹਾ ਸਾਰੇ ਲੋਕ ਇੱਥੇ ਵੇਖਿਆ ਸੀ ਇਹ ਹਾਥੀ ਮਾਰਦਾ, ਜੇ ਬੰਦੇ ਨੂੰ ਫਾਂਸੀ ਲਾਈ ਦਾ ਸਜ਼ਾਏ ਮੌਤ ਦੇ, ਹਾਥੀ ਅੱਗੇ ਪੋਟਲੀ ਬਣਾ ਕੇ ਰੱਖਦੇ ਉਹ ਸੁੱਟਦਾ ਸੀ, ਤੇ ਲੋਕੀ ਕੁਰਲਾਉਂਦੇ ਸਨ ਰੋਂਦੇ ਸਨ, ਤੁਸੀਂ ਹੱਸਦੇ ਪਏ। ਕਹਿਣ ਲੱਗੇ ਮੈਨੂੰ ਪਤਾ ਸੀ ਇਹ ਹਾਥੀ ਕੀ ਵਿਚਾਰਾ, ਮੈਨੂੰ ਬਚਾਉਣ ਵਾਲਾ ਬਹੁਤ ਤਗੜਾ ਹੈ, ਇਹ ਸਾਰੇ ਹਾਥੀ ਉਸਦੇ ਬਣਾਏ ਨੇ। ਕਹੋ ਕਮੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ, ਇਹ ਜਿਹੜਾ ਮੈਨੂੰ ਇਹਨਾਂ ਬੰਨਿਆ ਮੇਰੀ ਜਾਨ ਇੱਥੇ ਹੈ ਹੀ ਨਹੀਂ, ਮੇਰੀ ਜਾਨ ਕਿੱਥੇ ਸੀ। ਚੌਥੇ ਪਦ ਮੈਂ ਜਨ ਕੀ ਜਿੰਦ, ਚੌਥਾ ਪਦ ਹੈ ਤੁਰਿਆ ਅਵਸਥਾ, ਇਹਨਾਂ ਤਿੰਨਾਂ ਤੋਂ ਜਿਹੜੇ ਪਾਰ ਹੋ ਗਏ ਉਹਨਾਂ ਨੂੰ ਤੱਤੀ ਲੋਹ ਤੇ ਵੀ ਸੇਕ ਨਹੀਂ ਲੱਗਦਾ। ਉਹਨਾਂ ਨੂੰ ਬੇਸ਼ੱਕ ਚਾਂਦਨੀ ਚੌਂਕ ਵਿੱਚ ਕਤਲ ਕੀਤਾ ਗਿਆ, ਉਹ ਤਾਂ ਵੀ ਨਹੀਂ ਹੁੰਦੇ, ਇੱਧਰ ਸ਼ਹੀਦ ਕੀਤਾ, ਦੂਸਰੇ ਪਾਸੇ ਅਨੰਦਪੁਰ ਲਲਕਾਰੇ ਪਏ ਵੱਜਦੇ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦਾ ਜਹਾਂ ਮੈਂ ਅਹਲੇ ਇਮਾਂ ਮਿਸਲ ਖੁਰਸ਼ੀਦ ਜੀ ਤੇ ਹੈ, ਧਰਮ ਵਾਲੇ ਇਮਾਨ ਵਾਲੇ ਬੰਦੇ ਸੂਰਜ ਵਾਂਗੂ ਜਿਉਂਦੇ ਨੇ, ਸਵੇਰੇ ਕਹਿੰਦੇ ਆ ਨਾ ਉਹ ਸੂਰਜ ਚੜ ਪਿਆ, ਸ਼ਾਮ ਨੂੰ ਕਹਿੰਦੇ ਲੋ ਜੀ ਸੂਰਜ ਅਸਤ ਹੋ ਗਿਆ, ਡੁੱਬ ਗਿਆ, ਸੂਰਜ ਡੁੱਬ ਗਿਆ, ਹੱਦ ਹੋ ਗਈ, ਸਵੇਰੇ ਫਿਰ ਚੜਿਆ ਹੁੰਦਾ। ਉਹ ਕਹਿੰਦੇ ਨੇ ਜਹਾਂ ਮੈਂ ਅਹਲੇ ਇਮਾਂ ਮਿਸਲੇ ਖੁਰਸ਼ੀਦ ਜੀ ਤੇ ਹੈ, ਇਧਰ ਨਿਕਲੇ ਉਧਰ ਡੁੱਬੇ, ਉਧਰ ਡੁੱਬੇ ਇਧਰ ਨਿਕਲੇ, ਸ਼ਹੀਦ ਹੋਏ ਗੁਰੂ ਅਰਜਨ ਦੇਵ ਤੇ ਇੱਥੇ ਅਕਾਲ ਤਖ਼ਤ ਤੇ ਬੈਠੇ ਨੇ, ਪਾਤਸ਼ਾਹ ਟੰਪੀਰ ਬੈਠਾ ਗੁਰ ਭਾਰੀ, ਉਹ ਤੇ ਸਦਾ ਵਾਸਤੇ ਕਾਇਮ ਦਾਮ ਨੇ, ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ, ਗੁਰ ਕਾ ਸ਼ਬਦ ਪਰਮ ਪਉ ਭਾਗੇ,
ਸੱਚੇ ਨਿਰਮਲ ਮੈਲ ਨਾ ਲਾਗੇ,
ਸੱਚੇ ਨੇ ਨਿਰਮਲ ਨੇ ਉਹਨਾਂ ਨੂੰ ਕੋਈ ਮੈਲ ਨਹੀਂ ਲੱਗਦੀ,
ਗੁਰ ਕਾ ਸ਼ਬਦ ਪਰਮ ਪਉ ਭਾਗੇ,
ਗੁਰੂ ਦੇ ਸ਼ਬਦ ਦੁਆਰਾ ਉਹਨਾਂ ਦਾ ਪਰਮ ਤੇ ਪਾਉ, ਇਹ ਦੋਵੇਂ ਹੀ ਨਸ ਜਾਂਦੇ ਨੇ ਭੱਜ ਜਾਂਦੇ ਨੇ ਦੂਰ ਹੋ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਇਹ ਜਿਸ ਅਵਸਥਾ ਦਾ ਜ਼ਿਕਰ ਕੀਤਾ ਜੀਵਨ ਦੀ ਉਹ ਸਾਰੀ, ਕਿ ਸਿੱਖ ਐਸਾ ਬਣ ਜਾਂਦਾ ਉਹਦਾ ਜੀਵਨ ਐਸਾ ਹੋ ਜਾਂਦਾ, ਉਹਦੇ ਅੰਦਰ ਹੁੰਦਾ ਕਿ ਉਹ ਵੇਖਦਾ ਕਿ ਇਹ ਸੂਰਤ ਸਭ ਤੋਂ ਸੋਹਣਾ ਪਰਮਾਤਮਾ ਅਤ ਸੁੰਦਰ, ਉਹ ਬਾਹਰ ਦੀ ਸੂਰਤ ਕੀ ਵੇਖੇ, ਉਹਨੂੰ ਅੰਦਰ ਦਿਸ ਪਿਆ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਹੂ ਮਦ ਨਰਾਰੇ, ਉਹਨੇ ਵੇਖ ਲਿਆ ਕਿ ਹੁਸਨਲ ਵਜੂ ਹੈ ਤਮਾਮ ਮਲੂਜੂ ਹੈ, उसने वेख लिया तेरे नालों सोना कोई नहीं, सूरत मूर्त दा अर्थ हुंदा हस्ती, सब तो वड्डी हस्ती, आद सब दा आद, सब तो पहला अनूप उपमा रहत, दूजा को उस वर्गा है नहीं, मैं उपमा देवा के रब उस वर्गा, परमात्मा उन्हां दे अंदर ਬਰਾਜਮਾਨ ਹੁੰਦਾ ਹੈ, ਉਹਨਾਂ ਦੇ ਅੰਗ ਸੰਗ ਹੁੰਦਾ ਹੈ।
ਨਾਨਕ ਜਾਚੈ ਸਾਚ ਸਰੂਪ,
ਮੈਂ ਬਾਹਰ ਸੂਰਤ ਨਹੀਂ ਲੱਭਦਾ, ਮੈਂ ਬਾਹਰ ਕੋਈ ਹਸਤੀ ਨਹੀਂ ਲੱਭਦਾ, ਮੈਂ ਕਿਸ ਨੂੰ ਮੰਗਣਾ। ਇਹ ਜਿਹਦੀ ਵਿਆਖਿਆ ਕੀਤੀ ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ, ਜਾਚਣਾ ਹੁੰਦਾ ਮੰਗਣਾ, ਮੈਂ ਕੀ ਮੰਗਣਾ, ਨਾਨਕ ਜਾਚੈ ਸਾਚ ਸਰੂਪ, ਸੱਚੀ ਹਸਤੀ ਕੋਲੋਂ ਮੰਗਣਾ। ਬਹੁਤੇ ਥਾਵਾਂ ਤੋਂ ਨਾ ਮੰਗ, ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਇੱਕ ਭਿਖਾਰੀ ਬੱਚੇ ਨੂੰ ਸਿੱਖਿਆ ਦੇ ਰਿਹਾ ਸੀ, ਉਹ ਪੁੱਤਰ ਸਾਰੀ ਉਮਰ ਮੰਗਣਾ ਤੇ ਸਿੱਖਿਆ ਲੈ, ਹਰ ਇੱਕ ਕੋਲੋਂ ਮੰਗ, ਹਰ ਥਾਂ ਤੇ ਮੰਗ, ਹਰ ਵੇਲੇ ਮੰਗ। ਇਹ ਪਤਾ ਨਹੀਂ ਕਿਹੜੇ ਬੰਦੇ ਨੇ ਕੀ ਦੇ ਜਾਣਾ। ਮੈਂ ਸੋਚਿਆ ਦੋ ਗੱਲਾਂ ਇਹਦੀਆਂ ਠੀਕ ਨੇ, ਤੀਸਰੀ ਠੀਕ ਨਹੀਂ। ਗੁਰੂ ਸਾਹਿਬ ਵੀ ਕਹਿੰਦੇ ਨੇ ਤੂੰ ਇੰਜ ਕਰ, ਹਰ ਵੇਲੇ ਮੰਗ, ਹਰ ਵੇਲੇ ਮੰਗ, ਹਰ ਥਾਂ ਤੇ ਮੰਗ, ਲੇਕਿਨ ਹਰ ਇੱਕ ਕੋਲੋਂ ਨਾ ਮੰਗ, ਕੇਵਲ ਇੱਕ ਕੋਲੋਂ ਮੰਗ, ਪਰਮਾਤਮਾ ਕੋਲੋਂ ਮੰਗ। ਸ਼ੇਖ ਸਾਹਿਬ ਜੀ ਨੇ ਤੇ ਇੱਥੇ ਤੱਕਿਆ, ਉਹ ਕਹਿੰਦੇ ਨੇ ਦਿਨੇ ਬਾਦਸ਼ਾਹ ਬਣ ਕੇ ਰਹਿਣਾ ਚਾਹੁੰਦਾ ਨਾ, ਵੰਡੀ ਜਾਵਾਂ, ਤੇ ਰਾਤ ਨੂੰ ਰੱਬ ਦਾ ਭਿਖਾਰੀ ਬਣ ਜਾ, ਰਾਤ ਨੂੰ ਉਹਦੇ ਅੱਗੇ ਝੋਲੀ ਕਰਦੇ। ਇਹੋ ਗੱਲ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ। ਕਹਿਣ ਲੱਗੇ ਗੁਰੂ ਅੰਗਦ ਦੇਵ ਨੇ ਇੱਕ ਹੱਥ ਗੁਰੂ ਨਾਨਕ ਅੱਗੇ ਕੀਤਾ ਤੇ ਇੱਕ ਨਾਲ ਵਰਤਾਈ ਗਏ, ਇੱਕ ਹੱਥ ਭਗਤ ਗੁਰ ਸੇਵਾ, ਦੁਤੀਏ ਹੱਥ ਕਰਨਾ ਗੁਰਦੇਵਾ, ਇਨ ਦੋ ਹੱਥ ਨਾਮ ਖਜ਼ਾਨਾ, ਪ੍ਰਗਟ ਲੁਟਾਇਆ ਸਭ ਜਗ ਜਾਣਾ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਮੰਗੋ ਇੱਕ ਕੋਲੋਂ ਮੰਗੋ, ਕਦੀ ਕੋਈ ਖਾਲੀ ਨਹੀਂ ਜਾਏਗਾ। ਆਓ ਆਖਰੀ ਪੰਕਤੀ ਸਰਵਣ ਕਰੋ ਤੇ ਫੁੱਲਾਂ ਦੀ ਖਿਮਾ ਜੀਓ, ਕੱਲ ਦੀ ਇੱਕ ਹੋਰ ਹਾਜ਼ਰੀ ਹੈ, ਸਿਰ ਤੇ ਹੱਥ ਰੱਖਣਾ ਜੀਓ।
ਸੱਚ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਪਉ ਪਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।